दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सचे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सचे पातशाह जी। सतगुरु गोविंद सिंह सचे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सचे पातशाह जी खुशनाक सिंह नू ते राम कोयर जी नू पुरानी वार्ता सुना रहे ने। सतगुरु गोविंद सिंह सचे पातशाह जी कहिंदे ने कि जदों दैंत हार गए ते उस वेले जिहड़ा दैंतां दा गुरु सी जिहदा नाम सी शुक्राचारिया ओ फिर दैंतां दे कोल पहुंचे। कल इथों तक कथा पहुंची सी, अज इथों अगे मैं प्रारंभ करदा। गुरु हो तो रखिया करत तप को बल पारे महाशक्त को तरत जो बांछत सुख तारे। सतगुरु गोविंद सिंह जी कहिंदे ने क्योंकि शुक्राचारिया दैंतां दा गुरु सी इस करके उन्हां दी रक्षा करना वो चाहुंदा सी। तब दा जिहड़ा बल है वह भी शुक्राचारिया दे विच बहुता सी। सतगुरु जी कहिंदे ने बड़ी शक्ति दा मालक सी, भाव के सुखां नूं देण वाला सी दैंतां नूं। कारि एकत्र सिख आपणे पाख्यो त्रित हिता त्रास न करिए हृदय में लख लुटे न केता। शुक्राचार्य ने अपने सारे दैंतां शिष्यां नूं इकट्ठा कीता ते धीरे देण दे वास्ते शुक्राचार्य ने आख्या कि तुसीं किसी भी प्रकार दे डर नूं मन दे विच धारण ना करो। तुहाडे जेकर देवत्या ने घर लुट लेने इस गल दी कोई चिंता ना करो। मैं सहायता बहु करूं सुधर सब काजू तप को तपो विशाल मैं राखों तुम राजू। शुक्राचार्य कहिंदा है सारिया दैंता नू कि मैं तुहाडी ऐसी सहायता करांगा कि तुहाडे सारे दे सारे विगड़े कमां नू मैं सुधार दांगा। कहिंदा कि मैं बहुत वड्डा तप पहला भी कीता है, होर भी ज्यादा तप करांगा, मैं तुहानू सुरगां दा राज वापस दवा देंगा। सब मेरे जजमान हो रण पाय अपमाना सह न सको मन अपने तुमको दुख नाना। शुक्राचार्य कहिंदा कि तुहाडा रण भूमि दे विच वड्डा अनादर होया है, इस गल नूं मैं कदे भी सहारण कर नहीं सकदा, भाव के मैं तुहाडे दुख नूं सहन नहीं कर सकदा, इस करके मैं तुहानूं सुखां दा रूप फेर भी दिखावांगा। ऐश्वर्य सर्व प्रकार को पूर्व सम होवे लै हो ਰਮਣੀ ਰਾਜ ਕੋ ਮਮ ਤਪ ਰਿਪ ਖੋਵੈ। ਦੈਂਤਾ ਸਾਰਿਆਂ ਨੂੰ ਸ਼ੁਕਰਾਚਾਰੀਆ ਕਹਿੰਦਾ ਕਿ ਪਹਿਲਾਂ ਦੀ ਤਰ੍ਹਾਂ ਤੁਹਾਡਾ ਐਸ਼ਵਰਜ ਹੋਵੇਗਾ, ਸਾਰੇ ਦੇ ਸਾਰੇ ਜਿਹੜੇ ਸੁੱਖ ਨੇ ਮੈਂ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਲੈ ਕੇ ਦੇ ਦੇਵਾਂਗਾ। ਕਹਿੰਦਾ ਕਿ ਧਰਤੀ ਦਾ ਰਾਜ ਤੁਹਾਨੂੰ ਮਿਲ ਜਾਏਗਾ, ਮੇਰਾ ਤਪ ਵੈਰੀਆਂ ਤੁਹਾਡਿਆਂ ਨੂੰ ਨਾਸ ਕਰ ਦੇਗਾ। ਇਮ ਦੇ ਤੀਰਜ ਸਰਬ ਬਿਦ ਤਪ ਕੀਨ ਬਿਲੰਦਾ, ਅਨਕ ਕਸ਼ਟ ਤਨ ਪਰ ਸਹੇ ਬ੍ਰਤ ਆਦ ਅਮੰਦਾ। ਹੁਣ ਸਾਰੀ ਜਿਹੜੀ ਵਾਰਤਾ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਖੁਸ਼ਨਾਕ ਸਿੰਘ ਨੂੰ ਤੇ ਰਾਮ ਕੌਰ ਵੀ ਲੱਗ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸ ਤਰ੍ਹਾਂ ਦਾ ਧੀਰੇ ਦੇ ਕੇ ਫੇਰ ਉਸ ਸ਼ੁਕਰਾਚਾਰੀਆ ਨੇ ਤਪ ਦੀ ਅਰੰਭਣਾ ਕੀਤੀ ਹੈ, ਭਾਵ ਕਿ ਬਹੁਤ ਵੱਡਾ ਉਹਨੇ ਤਪ ਕੀਤਾ, ਵੱਡੇ ਸਰੀਰ ਦੇ ਉੱਤੇ ਕਸ਼ਟਾਂ ਨੂੰ ਧਾਰਨ ਕੀਤਾ, ਵਰਤ ਰੱਖੇ, ਇਸ ਤਰ੍ਹਾਂ ਦੇ ਸਾਰੇ ਨਿਯਮਾਂ ਦੇ ਸਮੇਤ ਰਿਹਾ। ਚਿਰ ਕਾਲ ਬੀਤਿਓ ਜਬੈ ਭਾ ਦੁਆਪਰ ਅੰਤਾ, ਤਪ ਕੋ ਤਿਆਗਤ ਬਲ ਦਇਓ ਜੇ ਅਸੁਰ ਅਨੰਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਉਧਰੋਂ ਦੂਸਰੇ ਪਾਸੇ ਦੁਆਪਰ ਯੁੱਗ ਦਾ ਅੰਤ ਹੋ ਗਿਆ, ਇਸ ਪਾਸਿਓਂ ਇਹਦਾ ਤਪ ਵੀ ਪੂਰਾ ਹੋ ਗਿਆ, ਤੇ ਫੇਰ ਸਾਰਿਆਂ ਦੈਂਤਾਂ ਨੂੰ ਆਪਣੇ ਤਪ ਦਾ ਜਿਹੜਾ ਬਲ ਸੀ ਇਹ ਸ਼ੁਕਰਾਚਾਰੀਆ ਨੇ ਦਿੱਤਾ। ਤਿਸ ਕੇ ਤਪ ਕੋ ਬਲ ਤਰਿਓ ਲੀਨ ਸਤਬ ਰਾਜੂ, ਤੂਰਜ ਸੰਗਿਆ ਅਸੁਰ ਪੇ ਵੱਡ ਵਧਿਓ ਸਮਾਜੂ। ਇਸ ਤੋਂ ਬਾਅਦ ਫਿਰ ਸ਼ੁਕਰਾਚਾਰੀਆ ਦੇ ਤਪ ਦੇ ਬਲ ਦੇ ਕਰਕੇ ਇਹਨਾਂ ਨੇ ਦੈਂਤਾਂ ਨੇ ਰਾਜ ਖੋ ਲਿਆ ਜਿਹੜਾ ਸੀ ਦੇਵਤਿਆਂ ਦੇ ਕੋਲ। ਤੂਰਜ ਸੰਗਿਆ ਸੁਰ ਪੇ ਵੱਡ ਵਧਿਓ ਸਮਾਜੂ, ਫਿਰ ਅੰਦੂ ਪਾਤਸ਼ਾਹ ਦੇ ਵੱਡੇ ਬੇਟੇ ਦਾ ਨਾਮ ਜਿਸ ਦੇ ਨਾਮ ਤੇ ਤੂਰਾਨ ਦੀ ਵਲਾਇਤ ਬਣੀ, ਈਰਾਨ ਦੇਸ਼ ਦੇ ਉੱਤਰ ਨੂੰ ਆਕਸਸ ਨਦੀ ਤੋਂ ਪਾਰਲਾ ਦੇਸ਼ ਤੂਰਾਨ ਹੈ। ਈਰਾਨ ਤੂਰਾਨ ਮੁਹਾਵਰੇ ਦੇ ਵਿੱਚ ਇਕੱਠਾ ਬੋਲਿਆ ਜਾਂਦਾ ਹੈ, ਇਹ ਸੰਪਾਦਕ ਜੀ ਲਿਖਦੇ ਨੇ। ਧਰਮ ਕਰਮ ਕੋ ਪਰ ਬਿਰਤੇ ਜਗ ਆਦ ਸੰਭਾਰੇ, ਕਰ ਹਮਨ ਕੋ ਅਨਕ ਬਿਦ ਕ੍ਰਿਤ ਆਦਿਕ ਡਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਦੈਂਤਾਂ ਨੇ ਧਰਮ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ, ਸਾਰੇ ਦੇ ਸਾਰੇ ਧਰਮ ਦੇ ਕੰਮ ਕਰਨ ਲੱਗੇ ਨੇ, ਵੱਡੇ ਵੱਡੇ ਹਵਨ ਕਰਦੇ ਨੇ, ਯੱਗ ਕਰਦੇ ਨੇ, ਤੇ ਹਵਨ ਯੱਗਾਂ ਦੇ ਵਿੱਚ ਉਹ ਘਿਓ ਆਦਿਕ ਸਮੱਗਰੀਆਂ ਪਾਉਂਦੇ ਨੇ। ਖੁਸਿਓ ਸੁਰਨ ਕੋ ਧਰਮ ਜਬ ਤਪ ਮਖ ਤੇ ਆਦੂ, ਭਏ ਨਿਰਾਸੀ ਸੋਚ ਬਸ ਮਿਲ ਕਰ ਬਿਖਾਦੂ। ਦੂਸਰੀ ਤਰਫ ਜਿਹੜਾ ਦੇਵਤਿਆਂ ਦਾ ਧਰਮ ਕਰਮ ਸੀ ਉਹ ਸਾਰੇ ਦਾ ਸਾਰਾ ਖਤਮ ਹੋ ਗਿਆ, ਉਹ ਨਿਰਾਸ਼ ਹੋ ਗਏ ਨੇ, ਸੋਚਾਂ ਦੇ ਵਸ ਦੇ ਵਿੱਚ ਪੈ ਗਏ ਨੇ, ਬੜਾ ਦੁੱਖ ਲੱਗਾ ਦੇਵਤਿਆਂ ਨੂੰ। ਕੋਈ ਭਾਵ ਪਾਇਓ ਨਹੀਂ ਚੂਰਤ ਸਮੁਦਾਏ, ਕਮਲਾ ਸਣ ਕੇ ਪਾਸ ਕੋ ਸਭ ਸ਼ਰਨ ਸਿਧਾਏ। ਜਦੋਂ ਦੇਵਤਿਆਂ ਨੂੰ ਕੋਈ ਵੀ ਚਾਰਾ ਨਾ ਮਿਲਿਆ ਤੇ ਸਾਰੇ ਦੇ ਸਾਰੇ ਜਦੋਂ ਬਹੁਤ ਹੀ ਜ਼ਿਆਦਾ ਝੁਰੇ ਨੇ, ਫੇਰ ਉਹ ਕਮਲਾ ਆਸਣ ਦੇ ਕੋਲ ਗਏ ਨੇ, ਭਾਵ ਕੇ ਉਹਦੇ ਚਰਨਾਂ ਦੀ ਸਰਨ ਦੇ ਵਿੱਚ। ਬ੍ਰਹਮਾ ਜੀ ਨੂੰ ਆਖਿਆ ਜਾਂਦਾ ਹੈ ਕਮਲਾ ਆਸਣ, ਕਿਉਂਕਿ ਕਮਲ ਦਾ ਫੁੱਲ ਹੀ ਉਹਨਾਂ ਦਾ ਆਸਣ ਮੰਨਿਆ ਜਾਂਦਾ ਹੈ। ਭਾਵ ਕੇ ਸਾਰੇ ਦੇਵਤੇ ਫਿਰ ਪਹੁੰਚੇ ਨੇ ਬ੍ਰਹਮਾ ਜੀ ਦੇ ਕੋਲ। ਕਸ਼ਟ ਨਵੇਦਨ ਕੋ ਕਰੋ ਬਹੁ ਬਿਨਤ ਉਚਾਰੀ, ਧਰਮ ਸੰਭਾਰਿਓ ਸੁਰ ਗਣ ਕੀ ਜੈ ਰਖਵਾਰੀ। ਆਪਣੇ ਕਸ਼ਟ ਨੂੰ ਦੂਰ ਕਰਨ ਦੇ ਵਾਸਤੇ ਬ੍ਰਹਮਾ ਜੀ ਦੇ ਅੱਗੇ ਸਾਰਿਆਂ ਦੇਵਤਿਆਂ ਨੇ ਬੇਨਤੀ ਕੀਤੀ ਹੈ, ਇੱਕ ਤੇ ਦੈਂਤਾਂ ਨੇ ਸਾਡਾ ਰਾਜ ਖੋਲਿਆ ਤੇ ਦੂਸਰਾ ਸਾਡਾ ਧਰਮ ਵੀ ਉਹਨਾਂ ਨੇ ਹੀ ਸੰਭਾਲ ਲਿਆ ਹੈ, ਇਸ ਕਰਕੇ ਸਾਡੀ ਰੱਖਿਆ ਹੋਵੇ। ਨਮ ਨਮੋ ਹੇ ਚਤਰ ਮੁਖ ਤਾਤਾ ਕਰ ਤਾਰਾ, ਨਮੋ ਨਮੋ ਸਮਰਥ ਹੋ ਕੀ ਜੈ ਉਪਚਾਰ। ਬ੍ਰਹਮਾ ਜੀ ਨੂੰ ਦੇਵਤੇ ਕਹਿੰਦੇ ਨੇ ਕਿ ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ, ਹੇ ਚਾਰ ਮੁਖਾਂ ਵਾਲੇ, ਹੇ ਚੌਂ ਮੂੰਹਾਂ ਵਾਲੇ, ਕਿਉਂਕਿ ਬ੍ਰਹਮਾ ਜੀ ਦੇ ਚਾਰ ਮੁਖ ਨੇ, ਚਾਰ ਉਹਦੇ ਚਿਹਰੇ ਨੇ, ਚਾਰ ਮੂੰਹ ਨੇ, ਇਸ ਕਰਕੇ ਚਤੁਰਮੁਖ ਆਖਿਆ ਜਾਂਦਾ ਹੈ ਬ੍ਰਹਮਾ ਨੂੰ। ਇਸ ਤੋਂ ਇਲਾਵਾ ਅੱਗੇ ਆਖਿਆ ਹੈ ਧਾਤਾ, ਧਾਤਾ ਵੀ ਬ੍ਰਹਮਾ ਜੀ ਦਾ ਨਾਂ ਹੈ। ਇਸ ਤੋਂ ਇਲਾਵਾ ਕਰਤਾਰਾ ਲਿਖਿਆ, ਕਰਤਾਰਾ ਵੀ ਨਾਂ ਬ੍ਰਹਮਾ ਜੀ ਦਾ ਹੀ ਹੈ। ਹੁਣ ਕਹਿੰਦੇ ਨੇ ਕਿ ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ, ਸਮਰੱਥ ਹੋ ਕੀਜੈ ਉਪਚਾਰਾ, ਤੁਸੀਂ ਸਮਰੱਥ ਹੋ, ਇਸ ਕਰਕੇ ਤੁਸੀਂ ਕੋਈ ਉਪਚਾਰ ਕਰ ਸਕਦੇ ਹੋ, ਯਤਨ ਕਰ ਸਕਦੇ ਹੋ। ਸੁਣ ਬੇਨਤੀ ਸਭ ਸੁਰਨ ਕੀ ਔਰ ਦ੍ਰੋਹਣ ਵਿਚਾਰਾ, ਤਪ ਮੋਢੀ ਕੇ ਅਧਿਕ ਤੇ ਹੋਇਓ ਬਲ ਪਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਦੀ ਬੇਨਤੀ ਨੂੰ ਸੁਣਿਆ ਦ੍ਰੋਹਣ ਨੇ, ਦ੍ਰੋਹਣ ਵੀ ਬ੍ਰਹਮਾ ਜੀ ਨੂੰ ਹੀ ਆਖਿਆ ਜਾਂਦਾ, ਫਿਰ ਉਸ ਵੇਲੇ ਸੋਚਿਆ ਬ੍ਰਹਮਾ ਜੀ ਨੇ ਕਿ ਜਿਹੜਾ ਸ਼ੁਕਰਾਚਾਰਿਆ ਹੈ ਉਹਨੇ ਬਹੁਤ ਵੱਡਾ ਤਪ ਕੀਤਾ ਹੈ, ਉਸ ਤਪ ਦੇ ਕਾਰਨ ਹੀ ਇਹਨਾਂ ਦੰਤਾਂ ਦਾ ਬਲ ਤਾਕਤ ਬਹੁਤੀ ਜ਼ਿਆਦਾ ਵਧੀ ਹੋਈ ਹੈ। ਸੁਣੋ ਦੇਵਤਾ ਮਮ ਗਿਰਾ ਸਭ ਬਿਸ਼ਨ ਅਰਾਦੋ, ਪ੍ਰਭ ਬਿਨ ਨਹੀਂ ਉਪਚਾਰ ਹੈ ਜਿਨ ਬੁੱਧ ਅਗਾਦੋ। ਉਸ ਵੇਲੇ ਫਿਰ ਸਾਰਿਆਂ ਦੇਵਤਿਆਂ ਨੂੰ ਬ੍ਰਹਮਾ ਜੀ ਨੇ ਆਖਿਆ ਹੈ ਕਿ ਤੁਸੀਂ ਸਾਰੇ ਦੇ ਸਾਰੇ ਵਿਸ਼ਨੂੰ ਭਗਵਾਨ ਦੀ ਆਰਾਧਨਾ ਕਰੋ, ਉਹਨਾਂ ਨੂੰ ਯਾਦ ਕਰੋ, ਕਿਉਂਕਿ ਵਿਸ਼ਨੂੰ ਭਗਵਾਨ ਤੋਂ ਬਗੈਰ ਹੋਰ ਕੋਈ ਵੀ ਉਪਚਾਰ ਕਰ ਨਹੀਂ ਸਕਦਾ, ਉਹਨਾਂ ਦੀ ਬੁੱਧੀ ਬੜੀ ਅਗਾਧ ਹੈ ਜਿਹਦਾ ਕੋਈ ਪਾਰਾ ਵਾਰ ਨਹੀਂ ਹੈ, ਭਾਵ ਕਿ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ, ਤੁਹਾਡੀ ਸਹਾਇਤਾ ਕਰ ਸਕਦੇ ਨੇ ਵਿਸ਼ਨੂੰ ਜੀ। ਚਲੋ ਸ਼ਰਨ ਤਿੰਨ ਕੀ ਸਕਲ ਮੈਂ ਤੁਮਰੇ ਸਾਥਾ, ਇਮ ਕਹਿ ਕੀਨ ਆਰਾਧਨਾ ਹੇ ਪ੍ਰਭ ਜਗਨਾਥਾ। ਬ੍ਰਹਮਾ ਜੀ ਨੇ ਆਖਿਆ ਕਿ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ, ਆਪਾਂ ਸਾਰੇ ਦੇ ਸਾਰੇ ਵਿਸ਼ਨੂੰ ਜੀ ਦੀ ਆਰਾਧਨਾ ਕਰੀਏ। ਇਸ ਤਰ੍ਹਾਂ ਕਹਿ ਕੇ ਫਿਰ ਸਾਰਿਆਂ ਨੇ ਵਿਸ਼ਨੂੰ ਭਗਵਾਨ ਦੀ ਆਰਾਧਨਾ ਕੀਤੀ। ਕਹਿੰਦੇ ਨੇ ਹੇ ਜਗਨਾਥਾ, ਹੇ ਜਗਤ ਦੇ ਨਾਥ, ਹੇ ਦੁਨੀਆਂ ਦੇ ਮਾਲਕ, ਸਾਡੀ ਬੇਨਤੀ ਸੁਣੋ। ਰਾਛ ਰਾਛ ਸ਼ਰਨਾਗਤੀ ਇਹ ਬਿਰਦ ਤੁਮਾਰਾ, ਸਕਲ ਜਗਤ ਕੇ ਸਦ ਧਨੀ ਕਰ ਤਾਰ ਉਦਾਰਾ। ਕਹਿੰਦੇ ਨੇ ਰੱਖਿਆ ਕਰੋ, ਰੱਖਿਆ ਕਰੋ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਤੁਹਾਡਾ ਬਿਰਦ ਇਹੀ ਹੈ, ਤੁਹਾਡਾ ਧਰਮ ਇਹੀ ਹੈ ਕਿ ਤੁਸੀਂ ਦਾਸਾਂ ਦੀ ਲਾਜਪਤ ਨੂੰ ਹਮੇਸ਼ਾ ਬਰਕਰਾਰ ਰੱਖਦੇ ਹੋ, ਸਾਰੇ ਜਗਤ ਦੇ ਤੁਸੀਂ ਧਨੀ ਹੋ, ਤੁਸੀਂ ਕਰਤਾਰ ਹੋ, ਤੁਸੀਂ ਪਰਮੇਸ਼ਰ ਹੋ, ਤੁਸੀਂ ਬੜੇ ਦਿਆਲੂ ਹੋ। ਅਸੁਰਨ ਤੇ ਉਪਚਾਰ ਕਰ ਸ਼ੁਭ ਕਰਮ ਛੁਟਾਵੋ, ਨਤ ਥਿਰ ਵੈ ਕਰ ਧਰਮ ਕੋ ਬਿਦ ਕਵਣ ਹਰਾਵੋ। ਬੇਨਤੀ ਕੀਤੀ ਹੈ ਕਿ ਦੈਂਤਾਂ ਦਾ ਕੋਈ ਯਤਨ ਕਰੋ, ਉਹਨਾਂ ਦਾ ਕੋਈ ਉਪਚਾਰ ਕਰੋ, ਉਹਨਾਂ ਨੇ ਸਾਰੇ ਦੇ ਸਾਰੇ ਚੰਗੇ ਕਰਮਾਂ ਨੂੰ ਧਾਰਨ ਕਰ ਲਿਆ, ਸਾਡੇ ਤੋਂ ਧਰਮ ਵੀ ਖੋ ਲਿਆ ਹੈ ਰਾਜ ਦੇ ਨਾਲ ਨਾਲ। ਕਹਿੰਦੇ ਨੇ ਨਤ ਥਿਰ ਹੋਇਆ ਕਰ ਧਰਮ ਕੋ ਬਿਦ ਕਵਣ ਹਰਾਵੋ, ਭਾਵ ਕਿ ਨਹੀਂ ਤਾਂ ਰਾਕਸ਼ ਧਰਮ ਦੇ ਵਿੱਚ ਸਥਿਤ ਹੋਣਗੇ, ਉਹਨਾਂ ਨੂੰ ਫਿਰ ਅਸੀਂ ਸਾਰੇ ਮਿਲ ਕੇ ਕਿਸ ਤਰ੍ਹਾਂ ਹਰਾਵਾਂਗੇ। ਇਤਿਆਦਿਕ ਬ੍ਰਹਮਾਦ ਸੁਰ ਬਹੁ ਬਿਨ ਬਖਾਨੀ, ਰੀਜੇ ਕਸ਼ਟ ਨਿਕੰਦ ਪੇ ਪਾਖੀ ਨਭ ਬਾਣੀ। ਇਸ ਤਰੀਕੇ ਦੀਆਂ ਜਦੋਂ ਬ੍ਰਹਮਾ ਨੇ ਬੇਨਤੀਆਂ ਕੀਤੀਆਂ ਸਾਰਿਆਂ ਦੇਵਤਿਆਂ ਦੇ ਸਮੇਤ, ਤੇ ਫਿਰ ਰੀਝ ਗਏ ਨੇ ਦੁੱਖਾਂ ਦਾ ਨਾਸ ਕਰਨ ਵਾਲੇ ਭਗਵਾਨ ਵਿਸ਼ਨੂੰ ਜੀ, ਫਿਰ ਆਕਾਸ਼ਬਾਣੀ ਹੋਈ। ਮਤ ਚਿੰਤਾ ਔਰ ਮੈਂ ਕਰੋ ਠਾਨੋ ਉਪਚਾਰਾ, ਜਿਸ ਤੇ ਅਸੁਰ ਵਿਨਾਸ਼ ਹੋਏ ਹਿਤ ਕਰੋ ਤੁਮਾਰਾ। ਆਕਾਸ਼ਬਾਣੀ ਦੇ ਵਿੱਚੋਂ ਵਿਸ਼ਨੂੰ ਜੀ ਦਾ ਆਵਾਜ਼ਾ ਆਇਆ ਹੈ, ਤੁਸੀਂ ਚਿੰਤਾ ਕਿਸੇ ਵੀ ਪ੍ਰਕਾਰ ਦੀ ਨਾ ਕਰੋ, ਮੈਂ ਉਪਚਾਰ ਕਰਾਂਗਾ, ਮੈਂ ਯਤਨ ਕਰਾਂਗਾ, ਜਿਸ ਯਤਨ ਦੇ ਨਾਲ ਅਸੁਰਾਂ ਦਾ ਦੈਂਤਾਂ ਦਾ ਨਾਸ ਹੋ ਜਾਏਗਾ ਤੇ ਤੁਹਾਡਾ ਇਸ ਦੇ ਵਿੱਚ ਹਿੱਤ ਹੋਵੇਗਾ।
ਸੁਣ ਨਵ ਬਾਣੀ ਕੀਆ ਨਮੋ, ਪਰਖ ਸਮੁਦਾਇਆ। ਜਦੋਂ ਇਸ ਤਰੀਕੇ ਦੇ ਨਾਲ ਆਵਾਜ਼ਾਂ ਆਕਾਸ਼ ਦੇ ਵਿੱਚੋਂ ਆਇਆ ਤੇ ਇਸ ਬਾਣੀ ਨੂੰ ਇਸ ਗੱਲ ਨੂੰ ਸੁਣ ਕੇ ਸਾਰੇ ਦੇ ਸਾਰੇ ਖੁਸ਼ ਹੋ ਗਏ ਨੇ ਤੇ ਨਮਸਕਾਰ ਕੀਤੀ। ਗਏ ਸਦਨ ਸਭ ਆਪਣੇ ਚਿਤ ਵੱਤ ਹਰੀ ਮਾਇਆ, ਭਾਵ ਕੇ ਸਾਰੇ ਦੇ ਸਾਰੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਪਰਤ ਗਏ ਨੇ। ਆਪਣੇ ਮਨ ਦੇ ਵਿੱਚ ਇਹਨਾਂ ਸਾਰਿਆਂ ਨੇ ਵਿਚਾਰ ਬਣਾਇਆ ਹੈ ਕਿ ਪਰਮੇਸ਼ਰ ਦੀ ਕਿਰਪਾ ਜ਼ਰੂਰ ਹੋਵੇਗੀ ਸਾਡੇ ਤੇ, ਮਾਇਆ ਹੋਵੇਗੀ, ਦਇਆ ਹੋਵੇਗੀ ਵਿਸ਼ਨੂੰ ਭਗਵਾਨ ਦੀ। ਬੀਤਿਓ ਕੇਤਕ ਸਮੋ ਜਬ ਤਾਰਿਓ ਅਵ ਤਾਰਾ, ਮੂਰਤ ਮਹਾ ਪਵਿੱਤਰ ਬਰ ਬੁੱਧ ਜਾਹੇ ਉਦਾਰਾ। ਇਸ ਤੋਂ ਬਾਅਦ ਫੇਰ ਭਗਵਾਨ ਵਿਸ਼ਨੂੰ ਜੀ ਨੇ ਆਪਣੇ ਅਵਤਾਰ ਨੂੰ ਧਾਰਨ ਕੀਤਾ ਕਿਸੇ ਸਰੂਪ ਦੇ ਵਿੱਚ। ਮੂਰਤ ਮਹਾ ਪਵਿੱਤਰ ਬਰ ਬੁੱਧ ਜਾਹੇ ਉਦਾਰਾ, ਭਾਵ ਕਿ ਐਸੀ ਮੂਰਤੀ ਧਾਰਨ ਕੀਤੀ, ਐਸੀ ਸੂਰਤੀ ਬਣਾਈ ਜਿਹੜੀ ਕਿ ਸਾਰਿਆਂ ਤੋਂ ਪਵਿੱਤਰ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਬੁੱਧੀ ਹੈ ਤੇ ਜੋ ਬਹੁਤ ਜ਼ਿਆਦਾ ਦਿਆਲੂ ਹੈ। ਭੇਖ ਬੇਦ ਤੇ ਬਾਹੋਰਾ ਮਿਲ ਅਸਵਰਨ ਸੰਗਾ, ਪਰ ਉਹਨਾਂ ਨੇ ਜਿਹੜਾ ਆਪਣਾ ਭੇਖ ਸੀ ਉਹ ਵੇਦਾਂ ਤੋਂ ਬਾਹਰਾ ਕਰ ਲਿਆ, ਭਾਵ ਕਿ ਵੇਦਾਂ ਦੇ ਧਰਮ ਸ਼ਾਸਤਰਾਂ ਦੇ ਬਿਲਕੁਲ ਉਲਟ। ਮੇਰੇ ਅਸੁਰਨ ਸੰਗਾ, ਐਸਾ ਜਿਹੜਾ ਸਰੂਪ ਭਗਵਾਨ ਨੇ ਧਾਰਨ ਕੀਤਾ ਉਹ ਫਿਰ ਸਰੂਪ ਜਾ ਮਿਲਿਆ ਦੈਂਤਾਂ ਦੇ ਨਾਲ।
ਜਗ ਕਰਮ ਯਾਰ ਵੇਦ ਕੋ ਨਿੰਦਤ ਸਰ ਬੰਗਾ,
ਜਗ ਕਰਮ ਧਰਮ ਵੇਦ ਸ਼ਾਸਤਰ ਜਿੰਨੇ ਵੀ ਸਾਰੇ ਦੇ ਸਾਰੇ ਸਨ ਇਹਨਾਂ ਸਾਰਿਆਂ ਦੀ ਨਿੰਦਿਆ ਕਰਨੀ ਉਹਨੇ ਸ਼ੁਰੂ ਕੀਤੀ।
ਦਰਸ਼ਨ ਦੀਨ ਸਵਣ ਕੋ ਹਰ ਬਚ ਰਮਣੀਕਾ, ਮੋਹਨ ਕਰ ਲੀਨੇ ਸਕਲ ਟਿਕ ਨਿਸ਼ਚਾ ਜੀ ਕਾ,
ਭਾਵ ਕਿ ਐਸਾ ਦਰਸ਼ਨ ਦਿੱਤਾ ਸਾਰਿਆਂ ਨੂੰ ਉਹਦੀ ਗੱਲ ਮੰਨਣੀ ਪਈ ਕਿਉਂਕਿ ਉਹਦੇ ਬਚਨ ਜਿਹੜੇ ਸਨ, ਉਹਦੀ ਜਿਹੜੀ ਬੋਲ ਬਾਣੀ ਸੀ ਉਹ ਬੜੀ ਰਮਣੀਕ ਸੀ, ਬੜੀ ਸੁੰਦਰ ਸੀ। ਮੋਹਨ ਕਰ ਲੀਨੇ ਸਕਲ ਟਿਕ ਨਿਸ਼ਚਾ ਜੀ ਕਾ, ਭਾਵ ਕਿ ਮੋਹਣੀ ਮੂਰਤ ਨੇ ਸਾਰਿਆਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਤੇ ਉਹਨਾਂ ਦਾ ਨਿਸ਼ਚਾ ਇਸ ਗੱਲ ਤੋਂ ਤੋੜ ਦਿੱਤਾ ਜੋ ਧਰਮ ਕਰਮ ਉਹ ਕਰ ਰਹੇ ਸਨ।
ਬਸੀ ਪਏ ਸਭ ਹੀ ਤਬ ਜਿਮ ਕਹਿ ਕਹਾਵੇ, ਵਿਦਿਆ ਵਿਖੇ ਵਿਸ਼ਾਰ ਦਾ ਨਿਤ ਮਤ ਉਪ ਜਾਵੇ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸਾਖੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦੈਂਤਾਂ ਨੂੰ ਆਪਣੇ ਵਸ ਦੇ ਵਿੱਚ ਐਸਾ ਕੀਤਾ ਕਿ ਜਿਵੇਂ ਉਹ ਕਹਿੰਦਾ ਹੈ ਉਵੇਂ ਸਾਰੇ ਕਰਦੇ ਨੇ।
ਵਿਦਿਆ ਵਿਖੇ ਵਿਸ਼ਾਰ ਦਾ ਨਿਤ ਮਤ ਉਪਜਾਵੈ, ਭਾਵ ਕਿ ਵਿਦਿਆ ਦੇ ਵਿੱਚ ਬੜਾ ਚਤੁਰ ਹੈ, ਇਸ ਕਰਕੇ ਜੋ ਕਹਿੰਦਾ ਦੈਂਤ ਉਹੀ ਕਰਦੇ ਨੇ,
ਭਾਵ ਕਿ ਉਹ ਜੋ ਸਰੂਪ ਹੈ ਜੋ ਕਿ ਵਿਸ਼ਨੂੰ ਜੀ ਨੇ ਧਾਰਨ ਕੀਤਾ ਉਹਦੀ ਗੱਲ ਹੋ ਰਹੀ।
ਚਲੈ ਸਕਲ ਤਿਸ ਕਹੇ ਮੈਂ ਸਭ ਧਰਮ ਛੁਟਾਇਓ,
ਜਦੋਂ ਸਾਰੇ ਦੇ ਸਾਰੇ ਉਹਦੇ ਆਖੇ ਦੇ ਅਨੁਸਾਰ ਚੱਲਣ ਲੱਗੇ ਤੇ ਫਿਰ ਉਸਨੇ ਕਹਿ ਕੇ ਸਾਰਿਆਂ ਦਾ ਧਰਮ ਕਰਮ ਛੁਡਾ ਦਿੱਤਾ।
ਨਿੰਦਤ ਕਰ ਮਤ ਵੇਦ ਕੋ ਮਤ ਨਯੋ ਉਪਾਇਓ,
ਭਾਵ ਕਿ ਵੇਦਾਂ ਦੀ ਧਰਮ ਸ਼ਾਸਤਰਾਂ ਦੀ ਉਹਨੇ ਨਿੰਦਿਆ ਕੀਤੀ ਹੈ, ਵੇਦਾਂ ਦੇ ਮਤ ਤੋਂ ਉਹਨਾਂ ਨੂੰ ਦੂਰ ਲੈ ਗਿਆ।
ਪਾਇਓ ਧਰਮ ਕੋ ਹੀਨ ਬਲ ਕਰ ਬੇ ਜਗ ਛੋਰਾ,
ਜਦੋਂ ਉਹਨਾਂ ਨੇ ਜਗ ਕਰਨੇ ਛੱਡ ਦਿੱਤੇ ਨੇ ਦੈਂਤਾਂ ਨੇ, ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਧਰਮ ਸੀ ਉਹਦਾ ਬਲ ਖਤਮ ਹੋ ਗਿਆ।
ਸਰਬ ਦੇਵਤਾ ਦੇਖ ਕਰ ਗਰਜੇ ਇਨ ਓਰਾ,
ਜਦੋਂ ਦੇਵਤਿਆਂ ਨੂੰ ਪਤਾ ਲੱਗਾ ਕਿ ਹੁਣ ਧਰਮ ਕਰਮ ਨਹੀਂ ਕਰਦੇ, ਇਸ ਕਰਕੇ ਤਾਕਤ ਜਿਹੜੀ ਦਿੱਤੀ ਹੋਈ ਸੀ ਸ਼ੁਕਰਾਚਾਰੀਏ ਦੀ ਉਹ ਚੱਲਣੀ ਨਹੀਂ ਹੈ, ਕਿਉਂਕਿ ਸ਼ੁਕਰਾਚਾਰੀਆਂ ਨੇ ਧਰਮ ਕਰਮ ਦੇ ਵਿੱਚ ਲਾਇਆ ਸੀ ਤੇ ਆਪਣੀ ਸ਼ਕਤੀ ਦਿੱਤੀ ਸੀ, ਹੁਣ ਇਹਨਾਂ ਨੇ ਧਰਮ ਕਰਮ ਛੱਡ ਦਿੱਤੇ ਨੇ। ਜਦੋਂ ਦੇਵਤਿਆਂ ਨੇ ਐਸਾ ਦੇਖਿਆ ਤੇ ਫੇਰ ਉਹ ਗਰਜੇ ਨੇ ਦੈਂਤਾਂ ਦੇ ਉੱਤੇ।
ਕਰ ਜੋਦ ਕੁਰਦਤ ਅਦਕ ਕਰ ਨਿਵਲ ਸੰਗਾਰੇ,
ਫਿਰ ਦੁਬਾਰਾ ਦੇਵਤਿਆਂ ਨੇ ਦੈਂਤਾਂ ਦੇ ਨਾਲ ਕ੍ਰੋਧ ਦੇ ਨਾਲ ਜੰਗ ਲੜਿਆ ਤੇ ਫਿਰ ਕਮਜ਼ੋਰ ਸਮਝ ਕੇ ਦੈਂਤਾਂ ਦਾ ਸੰਗਾਰ ਕੀਤਾ।
ਭਾਗਿਓ ਤਿੰਨ ਕੋ ਗੁਰੂ ਤਵ ਜਿਹੇ ਤਪ ਬਲ ਪਾਰੇ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸ਼ੁਕਰਾਚਾਰੀਆ ਸੀ
ਜਿਨ੍ਹੇ ਕਿ ਸਾਰੀ ਤਾਕਤ ਧਰਮ ਦੀ ਦਿੱਤੀ ਹੋਈ ਸੀ ਇਹਨਾਂ ਦੈਂਤਾਂ ਨੂੰ, ਉਸ ਵੇਲੇ ਫਿਰ ਉਹ ਵੀ ਦੌੜ ਗਿਆ ਜਿਹਦੇ ਵਿਚ ਬੜਾ ਵੱਡਾ ਬਲ ਸੀ, ਜਿਹੜਾ ਬੜਾ ਵੱਡਾ ਤਪਸਵੀ ਸੀ।
ਦੁਰਵੇਖੋ ਬਹੁ ਫਲ ਫਿਰਿਓ ਨਹੀਂ ਪਾਇਓ ਬਾਸਾ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਲੁਕਣ ਦੇ ਵਾਸਤੇ ਉਹ ਬਹੁਤੀ ਜਗ੍ਹਾ ਦੇ ਉੱਤੇ ਸ਼ੁਕਰਾਚਾਰੀਆ ਗਿਆ, ਪਰ ਕਿਤੇ ਵੀ ਉਹਨੂੰ ਲੁਕਣ ਦੀ ਕੋਈ ਜਗ੍ਹਾ ਨਾ ਮਿਲੀ।
ਤ੍ਰਿਆ ਰਾਜ ਜਿਸ ਦੇਸ਼ ਮੈਂ ਪਹੁੰਚਿਓ ਧਰ ਆਸਾ।
ਆਖਰਕਾਰ ਆਸ ਨੂੰ ਧਾਰਨ ਕਰਕੇ ਸ਼ੁਕਰਾਚਾਰੀਆ ਉਸ ਦੇਸ਼ ਦੇ ਵਿਚ ਪਹੁੰਚਿਆ ਜਿਸ ਦੇਸ਼ ਦੇ ਵਿਚ ਔਰਤ ਦਾ ਇਸਤਰੀ ਦਾ ਰਾਜ ਸੀ।
ਪੁਰਖਾ ਤੈ ਦੁਰ ਲਭ ਹੋਤੋ ਚਹਿ ਭੋਗਣ ਹੇਤਾ, ਦੋ ਰਾਣੀ ਤ੍ਰਿਆ ਤਿਨੋ ਮੈਂ ਰੱਖ ਲਿਓ ਨਕੇਤਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਔਰਤਾਂ ਦਾ ਰਾਜ ਸੀ, ਉੱਥੇ ਕੋਈ ਵੀ ਪੁਰਖ ਨਹੀਂ ਸੀ, ਪੁਰਖ ਲੱਭਣਾ ਤੇ ਬੜਾ ਦੁਰਲੱਭ ਸੀ, ਬੜਾ ਔਖਾ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋ ਰਾਣੀਆਂ ਰਾਜ ਕਰਦੀਆਂ ਸਨ, ਉਹਨਾਂ ਨੇ ਸ਼ੁਕਰਾਚਾਰੀਆਂ ਨੂੰ ਆਪਣੇ ਘਰ ਦੇ ਵਿਚ ਰੱਖ ਲਿਆ ਆਪਣਾ ਪਤੀ ਬਣਾ ਕੇ, ਕਿਉਂਕਿ ਪੁਰਖ ਕੋਈ ਨਹੀਂ ਸੀ, ਇਕੱਲਾ ਹੀ ਸ਼ੁਕਰਾਚਾਰੀਆ ਐਸਾ ਸੀ ਜਿਹੜਾ ਕਿ ਉਸ ਦੇਸ਼ ਦੇ ਵਿਚ ਪਹੁੰਚਿਆ ਜਿਹਨੂੰ ਤ੍ਰਿਆ ਦੇਸ਼ ਆਖਿਆ ਜਾਂਦਾ, ਔਰਤਾਂ ਦਾ ਹੀ ਦੇਸ਼। ਸ਼ੁਕਰਾਚਾਰੀਆਂ ਨੂੰ ਉਹਨਾਂ ਨੇ ਆਪਣਾ ਪਤੀ ਸਵੀਕਾਰ ਕੀਤਾ।
ਦੋਨੋ ਸੰਗ ਅਨੰਗ ਤੇ ਬਹੁ ਭੋਗ ਕਮਾਇਓ, ਗਰਭ ਧਰਿਓ ਦੋਨੋ ਤਬ ਬ੍ਰਿਧਤ ਮਨ ਪਾਇਓ।
ਸ਼ੁਕਰਾਚਾਰੀਆਂ ਨੂੰ ਲੁਕਣ ਦੀ ਲੋੜ ਸੀ, ਉਹਨਾਂ ਨੂੰ ਪਤੀ ਦੀ ਲੋੜ ਸੀ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਤੀ ਬਣ ਕੇ ਬੜਾ ਲੰਮਾ ਸਮਾਂ ਉਹਨਾਂ ਰਾਣੀਆਂ ਦੇ ਕੋਲ ਰਿਹਾ। ਆਖਰਕਾਰ ਗਰਭ ਧਰਿਓ ਦੋਨੋ ਤ੍ਰਿਆ, ਭਾਵ ਕੇ ਦੋਵਾਂ ਰਾਣੀਆਂ ਨੇ ਗਰਭ ਨੂੰ ਧਾਰਨ ਕੀਤਾ।
ਤਜ ਕਰ ਲਾਗਿਓ ਚਲਨ ਕੋ ਔਰ ਕਿਤ ਦੇਸ਼ਾ, ਦੋਨੋ ਲਾਗੀ ਬੂਝ ਬੇ ਕਰੀਏ ਉਪ ਦੇਸ਼ਾ।
ਜਦੋਂ ਛੱਡ ਕੇ ਦੋਵਾਂ ਨੂੰ ਚੱਲਣ ਲੱਗਾ ਸ਼ੁਕਰਾਚਾਰੀਆ ਕਿਸੇ ਹੋਰ ਇਲਾਕੇ ਦੇ ਵਿਚ, ਕਿਸੇ ਹੋਰ ਦੇਸ਼ ਦੇ ਵਿਚ, ਤੇ ਫਿਰ ਉਹਨਾਂ ਦੋਵਾਂ ਰਾਣੀਆਂ ਨੇ ਪੁੱਛਿਆ ਕਿ ਸਾਨੂੰ ਕੋਈ ਉਪਦੇਸ਼ ਦੇ ਕੇ ਜਾਓ, ਕੋਈ ਬਚਨ ਕਰਕੇ ਜਾਓ।
ਕਹਿੰਦੀਆਂ ਨੇ ਬਾਲਕ ਜਨਮੇ ਗਰਭ ਤੇ ਕਿਮ ਹੋਏ ਪ੍ਰਤਪਾਰੇ, ਧਰੈ ਕੌਣ ਇਨ ਨਾਮ ਕੋ ਸੋ ਕਰੋ ਉਚਾਰੇ।
ਸ਼ੁਕਰਾਚਾਰੀਆਂ ਨੂੰ ਉਹ ਰਾਣੀਆਂ ਕਹਿੰਦੀਆਂ ਨੇ ਕਿ ਬਾਲਕ ਜਨਮਾਂ ਨੂੰ ਧਾਰਨ ਕਰਨਗੇ ਜਿਹੜੇ ਸਾਡੇ ਬਾਲਕ ਗਰਭ ਦੇ ਵਿਚ ਨੇ, ਕਿਸ ਤਰ੍ਹਾਂ ਉਹਨਾਂ ਦੀ ਪ੍ਰਤਪਾਲਣਾ ਹੋਵੇਗੀ। ਇਸ ਤੋਂ ਇਲਾਵਾ ਧਰੈ ਕੌਣ ਇਨ ਨਾਮ ਕੋ ਸੋ ਕਰੋ ਉਚਾਰੇ, ਇਸ ਤੋਂ ਇਲਾਵਾ ਪਤੀ ਜੀ ਇਹ ਵੀ ਦੱਸੋ ਕਿ ਜਿਹੜੇ ਬਾਲਕ ਪੈਦਾ ਹੋਣੇ ਨੇ ਉਹਨਾਂ ਦੇ ਕੀ ਅਸੀਂ ਨਾਮ ਰੱਖੀਏ।
ਜਿਸ ਥਲ ਤੇਰੋ ਦੇਸ਼ ਹੋਏ ਜਹ ਚਾਲਣ ਚਾਹਾ, ਹਮ ਕੋ ਯਾਰ ਨਿਜ ਸੁਤਨ ਕੋ ਦਿਖ ਰਾਵੋ ਤਾਹਾ।
ਇਸ ਤੋਂ ਇਲਾਵਾ ਰਾਣੀਆਂ ਨੇ ਆਖਿਆ ਕਿ ਜਿਹੜੀ ਜਗ੍ਹਾ ਦੇ ਉੱਤੇ, ਜਿਹੜੇ ਦੇਸ਼ ਦੇ ਵਿਚ ਤੁਸੀਂ ਇਸ ਵੇਲੇ ਜਾ ਰਹੇ ਹੋ, ਉਹ ਸਾਨੂੰ ਵੀ ਦਿਖਾਓ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਦਿਖਾਓ। ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਸ਼ੁਕਰਾਚਾਰੀਆ ਦੇ ਅੱਗੇ।
ਸੁਣ ਕਰ ਬ੍ਰਾਹਮਣ ਅਸੁਰ ਗੁਰ ਬੋਲਿਓ ਅਭਿਰਾਮੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਉਹ ਜੋ ਬ੍ਰਾਹਮਣ ਸੀ, ਜਿਹੜਾ ਕਿ ਦੈਂਤਾਂ ਦਾ ਗੁਰੂ ਸੀ, ਉਹ ਫਿਰ ਸੁੰਦਰ ਬੋਲ ਇਸ ਤਰ੍ਹਾਂ ਬੋਲਿਆ।
ਕਹਿੰਦਾ ਰਿਖ ਈਸ਼ਵਰ ਤੇ ਹੋਏ ਹੈ ਈਸਾ ਇਸ ਨਾਮੂ।
ਕਹਿੰਦਾ ਕਿ ਰਿਖ ਈਸ਼ਵਰ ਤੇ ਹੋਏ ਹੈ, ਭਾਵ ਕਿ ਈਸ਼ਵਰ ਤੋਂ ਹੋਏਗਾ, ਇਸ ਕਰਕੇ ਇੱਕ ਬਾਲਕ ਦਾ ਨਾਮ ਈਸਾ ਰੱਖਣਾ।
ਮੂਸੇ ਹੋਏ ਕਾ ਬੀਜ ਜੋ ਮੂਸਾ ਹੋਏ ਨਾਮਾ।
ਦੂਸਰਾ ਜਿਹੜਾ ਪੁੱਤਰ ਹੋਵੇਗਾ ਮੂਸੇ ਕੋ ਹੋਏ, ਭਾਵ ਕੇ ਮੂਸੇ ਦਾ ਉਹ ਹੋਵੇਗਾ ਬੀਜ, ਇਸ ਕਰਕੇ ਉਹਦਾ ਨਾਮ ਮੂਸਾ ਰੱਖਣਾ। ਭਾਵ ਕੇ ਦੋ ਪੁੱਤਰ ਪੈਦਾ ਹੋਣਗੇ, ਇੱਕ ਦਾ ਨਾਮ ਈਸਾ ਰੱਖਣਾ ਤੇ ਦੂਸਰੇ ਦਾ ਨਾਮ ਮੂਸਾ ਰੱਖਣਾ।
ਇਨ ਦੋਨੋ ਕੋ ਸ਼ਕਤ ਸਭ ਦੀਨਸ ਸੁਖ ਤਾਮਾ, ਭਾਵ ਕੇ ਇਹਨਾਂ ਦੋਵਾਂ ਨੂੰ ਸ਼ਕਤੀ ਮੈਂ ਦੇਣਾ ਹਾਂ, ਜਿਹੜੀ ਸ਼ਕਤੀ ਸੁਖਾਂ ਦਾ ਘਰ ਹੈ। ਮਨੂ ਰਾਜ ਕੋ ਦੇਸ਼ ਬਰਸੋ ਐਹ ਹਮਾਰਾ, ਇਨਕੀ ਸੰਤਤ ਵਧੇਗੀ ਬੁੱਧੀਵੰਤ ਉਦਾਰਾ।
ਉਸ ਵੇਲੇ ਸ਼ੁਕਰਾਚਾਰਿਆ ਨੇ ਆਖਿਆ ਮੇਰਾ ਉਹ ਦੇਸ਼ ਹੈ ਜੋ ਮਨੂ ਦਾ ਰਾਜ ਹੈ। ਹਿੰਦੁਸਤਾਨ ਨੂੰ ਇਹ ਆਖਿਆ ਜਾਂਦਾ ਹੈ ਮਨੂ ਦਾ ਰਾਜ, ਹਿੰਦੁਸਤਾਨ ਤੋਂ ਮੁਰਾਦ ਹੈ ਕਹਿਣ ਦੇ, ਭਾਵ ਕਿ ਮੇਰਾ ਹਿੰਦੁਸਤਾਨ ਦੇਸ਼ ਹੈ। ਇਨਕੀ ਸੰਤਤ ਵਧੇਗੀ ਬੁੱਧੀਵੰਤ ਉਦਾਰਾ, ਭਾਵ ਕਿ ਇਹਨਾਂ ਦੋਵਾਂ ਦੀ ਜਿਹੜੀ ਸੰਤਾਨ ਹੈ ਉਹ ਬਹੁਤ ਹੀ ਜ਼ਿਆਦਾ ਵਧੇਗੀ, ਭਾਵ ਮੂਸੇ ਦੀ ਤੇ ਈਸਾ ਦੀ। ਤਰੈ ਯੋਜ ਕਰ ਵਿਜੈ ਕੋ ਪਹੁੰਚੇ ਤਿਸ ਦੇਸ਼ਾ, ਭੋਗੈ ਨਰ ਕੀ ਆਰ ਬਲ ਦਲ ਸੰਚ ਵਿਸ਼ੇਸ਼ਾ। ਸ਼ੁਕਰਾਚਾਰਿਆ ਨੇ ਆਖਿਆ ਕਿ ਸਮਾਂ ਪਾ ਕੇ ਇਹ ਬਹੁਤ ਜ਼ਿਆਦਾ ਤਾਕਤ ਨੂੰ ਧਾਰਨ ਕਰਨਗੇ ਤੇ ਫੇਰ ਪਹੁੰਚਣਗੇ ਉਸੇ ਹੀ ਮੇਰੇ ਦੇਸ਼ ਦੇ ਵਿੱਚ। ਭੋਗੈ ਨਰ ਕੀ ਆਰ ਬਲ ਦਲ ਸੰਚ ਵਿਸ਼ੇਸ਼ਾ, ਭਾਵ ਕਿ ਪੁਰਸ਼ ਦੀ ਉਮਰ ਭਾਵ 100 ਸਾਲ ਤੱਕ ਰਾਜ ਕਰਨਗੇ ਫੌਜ ਜੋੜ ਕੇ। ਫੇਰ ਕਰ ਆਵਣ ਤੇ ਨੋ ਜਗ ਮੈਂ ਬਿਦ ਤੈ ਹੈ, ਨਾਮ ਫਿਰੰਗੀ ਫ੍ਰਾਂਸਿਸ ਸਭ ਮੈਂ ਕਹੇ ਵਹਿ ਹੈ। ਸੰਪਾਦਕ ਜੀ ਲਿਖਦੇ ਨੇ ਕਿ ਫਿਰ ਕਰਕੇ ਜਗਤ ਦੇ ਵਿੱਚ ਆਵਣ ਤੇ ਇਹ ਸਭਨਾ ਦੇ ਵਿੱਚ ਫਿਰ ਜਮਾ ਅੰਗੀ ਫਿਰੰਗੀ ਤੇ ਫਿਰਾ ਜਮਾ ਸੀਸ, ਫਿਰੰਗੀ ਤੇ ਫਿਰਾ ਸੀਸ ਕਹਾਉਣਗੇ। 100 ਸਾਕੀ ਦੇ ਵਿੱਚ ਪਾਠ ਆਉਂਦਾ ਫਿਰ ਕਰ ਆਏ ਥੇ ਤਾਂ ਫਿਰੰਗੀ ਫ੍ਰਾਂਸਿਸ ਕਹਾਵੇਂਗੇ, ਕਿਉਂਕਿ 100 ਸਾਕੀ ਦਾ ਤਰਜਮਾ ਹੀ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ, ਇਸ ਤਰੀਕੇ ਦਾ ਬਿਆਨ ਦਿੱਤਾ ਹੈ। 2-4 ਮਿੰਟਾਂ ਦੇ ਵਾਸਤੇ 14ਵੀਂ ਸਾਕੀ ਦਾ ਬਿਆਨ ਕਰਦਾ ਹਾਂ ਜੋ ਕਿ 100 ਸਾਕੀ ਦੇ ਵਿੱਚ ਲਿਖੀ ਹੋਈ ਹੈ। ਏਕ ਬੇਰ ਗੁਰੂ ਜੀ ਦਰਿਆਓ ਕੇ ਕਿਨਾਰੇ ਬੈਠੇ ਥੇ ਅਤੇ ਸਾਧ ਸਿੱਖ ਪੀ ਥੇ, ਗੁਰੂ ਜੀ ਬੋਲੇ ਨਾਹੀਂ, ਏਕ ਚਵਰੀਦਾਰ ਸਿਰ ਪਰ ਚੋਰੀ ਕਰਨ ਵਾਲਾ ਖੁਸ਼ਨਾਕ ਸਿੰਘ ਥਾ ਨੇੜੇ, ਸਭ ਸਿੰਘ ਦੂਰ ਥੇ, ਪਾਸ ਜਹੀ ਏਕ ਥਾ, ਭਾਣਾ ਕੀ ਵਰਤਾਇਆ ਜੋ ਸੰਗਤ ਨੂੰ ਪੱਥਰ ਚਲਾਏ ਅਰ ਕਹਿਣੇ ਲੱਗੇ, ਨਾ ਸੋਇਆ ਨਾ ਜਾਗਿਆ ਨਾ ਕੁਛ ਕਰੀ ਪੁਕਾਰ, ਬੂਢੇ ਨਰ ਨਾਰੀ ਜੁਵਤ ਦਾਬੈ ਅਸੁਰ ਕੁਆਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ। ਹੁਣ ਇਸ ਮੂਲ ਕਥਾ ਦੇ ਜਿਹੜੇ ਅਰਥ ਨੇ ਉਹ ਬਿਆਨ ਕੀਤੇ ਨੇ ਪ੍ਰਤਾਪ ਸਿੰਘ ਮਹਿਤਾ ਨੇ, ਜਿਵੇਂ ਉਨ੍ਹਾਂ ਨੇ 100 ਸਾਕੀ ਦੇ ਅਰਥਾਂ ਨੂੰ ਬਿਆਨ ਕੀਤਾ, ਉਹੀ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਾਂਗਾ ਕਿ ਨਾ ਸੋਇਆ ਨਾ ਜਾਗਿਆ ਨਾ ਕੁਛ ਕਰੀ ਪੁਕਾਰ, ਬੂਢੇ ਨਰ ਨਾਰੀ ਜੁਵਤ ਦਾਬੈ ਅਸੁਰ ਕੁਆਰ। ਇਹਦਾ ਅਰਥ ਇਸ ਤਰ੍ਹਾਂ ਕੀਤਾ ਹੈ ਪ੍ਰਤਾਪ ਸਿੰਘ ਮਹਿਤਾ ਨੇ, ਨਾ ਤੋ ਦੁਨੀਆ ਕੀ ਤਰਫ ਸੇ ਸੋਇਆ ਅਰ ਨਾ ਹੀ ਨਾਮ ਕੀ ਤਰਫ ਜਾਗਾ, ਅਰ ਨਾ ਹੀ ਸਤਿਗੁਰੂ ਕੇ ਆਗੇ, ਮੁਰਸ਼ਦ ਕੇ ਕਦਮੋ ਮੇ ਨਾ ਹੀ ਫਰਿਆਦ ਕੀ, ਇਸਤਰੀ ਪੁਰਸ਼ ਦੋਨੋ ਕਾਮ ਨਦੀ ਮੇ ਡੂਬ ਗਏ ਅਰ ਸ਼ੈਤਾਨੀ ਕਾਮੋ ਸੇ ਦਬ ਗਏ। ਖਾਲਸਾ ਜੀ ਹੁਣ ਹਨੇਰ ਨਹੀਂ ਰਹਿਣਾ, ਜੋ ਬੇਗਾਨੀ ਇਸਤਰੀ ਸੇ ਭੋਗ ਕਰੇਗਾ, ਦਰਗਾਹ ਮੇ ਥਮ ਤਪਾ ਕਰ ਉਨ ਸਭ ਕੋ ਇਸਕੇ ਸਾਥ ਲਗਾਇਆ ਜਾਵੇਗਾ। ਸਤਿਗੁਰੂ ਨਾਨਕ ਜੀ ਨੇ ਪੀ ਮੱਕੇ ਕੀ ਗੋਸ਼ਟ ਮੇ ਹਾਜੀ ਰੁਕਣ ਦੀਨ ਸਾਹਿਬ ਕੋ ਕਹਾ ਹੈ ਕਿ ਰਵਣ ਪਰਾਈਆਂ ਔਰਤਾਂ ਤਪਤ ਥੰਮ ਗਲ ਲਾਹੇ। ਗੁਰੂ ਪ੍ਰਮਾਣ ਇਸ ਤਰ੍ਹਾਂ ਹੈ, ਪਰ ਤਨ ਪਰ ਹਰੇ ਤਾਂ ਕਿ ਨਿਕਟ ਵਸੈ ਨਰ ਹਰੇ। ਭਾਵ ਕੇ ਜਿਹੜਾ ਪਰਾਏ ਤਨ ਤੋਂ ਪਰਾਏ ਧਨ ਤੋਂ ਦੂਰ ਰਹਿੰਦਾ ਉਹਦੇ ਨਿਕਟ ਹੀ ਨਰ ਹਰੀ ਦਾ ਵਾਸਾ ਹੁੰਦਾ, ਭਾਵ ਕੇ ਪਰਮੇਸ਼ਰ ਦਾ ਵਾਸਾ ਹੁੰਦਾ। ਤਾਂ ਸੰਗਤ ਤੋਂ ਭਾਗ ਗਈ ਥੀ ਪਰ ਚੋਰੀਦਾਰ ਹੋਸ਼ਨਾਕ ਸਿੰਘ ਨਾ ਡਰਿਆ, ਤੀਨ ਪਹਿਰ ਇਸੀ ਤਰ੍ਹਾਂ ਹੋਈ। ਸੰਧਿਆ ਸਮੇਂ ਹੋਸ਼ ਕਰ ਸੰਭਲ ਬੋਲੇ ਤਾਂ ਸਿਰੰਦ ਹੋਸ਼ਨਾਕ ਸਿੰਘ ਬੇਨਤੀ ਕਰੀ, ਜੀ ਬਚਨ ਕਰੀਏ ਕਿਆ ਦਾਸ ਕੁਛ ਬੇਨਤੀ ਕਰ ਸਕਦਾ ਹੈ। ਤਾਂ ਉਸਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਭਾਣਾ ਹੈ ਅਰ ਇਸ ਤੁਕ ਦਾ ਕੀ ਅਰਥ ਹੈ ਜੋ ਤੁਸੀਂ ਬੋਲੇ। ਤਨ ਮਨ ਧਨ ਅਰਪੋਂ ਤਿਸੈ ਪ੍ਰਭੂ ਮਿਲਾਵੈ ਮੋਹਿ, ਸੋ ਗੁਰੂ ਤੋਂ ਪਾਇਆ ਪਰ ਜੀ ਹਮ ਵਣਜਾਰੇ ਹੈ, ਕੁਛ ਤੁਕ ਕਾ ਅਰਥ ਜ਼ਾਹਰ ਹੋਵੇ। ਬਚਨ ਹੋਇਆ ਭਾਈ ਸੰਗਤ ਦੀ ਭਾਵਨਾ ਦੂਰ ਹੋ ਗਈ ਹੈ, ਵੇਮੁਖ ਸੰਗਤ ਸਿੱਖਾਂ ਦੇ ਘਰ ਫੇਰ ਜਨਮੇਗੀ, ਦੁੱਖ ਪਹੁੰਚੇਗਾ ਤਾਂ ਜਾਣਨਗੇ ਜੋ ਗੁਰੂ ਸਤ ਕਹਿਆ ਥਾ। ਭਾਈ ਦੇਵੀ ਕਾ ਯੁੱਧ ਹੁਆ ਥਾ, ਭਾਗ ਕੇ ਅਸੁਰਾਂ ਜਾਏ ਕਹਿਆ ਆਪਣੇ ਗੁਰੂ ਨੂੰ, ਭਾਰਗ ਮੋਢੀ ਗੁਰੂ ਥਾ ਅਸੁਰਾਂ ਕਾ, ਉਨ ਕਹਿਆ ਡਰੋ ਨਹੀਂ ਤਪ ਕਰ ਰਾਜ ਰੱਖ ਦਿਖਾਵਾਂਗਾ। ਤਾਂ ਤਪ ਕੇ ਤਿਆਗ ਕਰਦਿਆਂ ਦੁਆਪਰ ਯੁੱਗ ਬੀਤਿਆ, ਤਾਂ ਅਸੁਰ ਤੁਰਕ ਸੰਗ ਆ ਹੋਏ, ਲੱਗੇ ਧਰਮ ਕਰਨ ਤਪ ਜਗ ਆਦਿਕ। ਤਾਂ ਦੇਵਤਿਆਂ ਦਾ ਧਰਮ ਵੀ ਖੁਸ ਗਿਆ ਤਪ ਜਗ ਆਦਿਕ। ਤਾਂ ਦੇਵਤੇ ਬ੍ਰਹਮਾ ਪਾਸ ਜਾਏ ਕੈ ਪੁਕਾਰੇ, ਅਰ ਵਿਸ਼ਨੂੰ ਸੇ ਭੀ ਬੇਨਤੀ ਕੀ ਕਿ ਰੱਖ ਲੇਵੋ ਅਸੁਰਾਂ ਕਾ ਸ਼ੁਭ ਕਰਮ ਛੁਡਾਵੋ। ਤਾਂ ਵਿਸ਼ਨੂੰ ਨੇ ਦੇਵਤੇ ਵਿਦਾ ਕੀਤੇ ਤਸੱਲੀ ਦੀ ਕਿ ਖਾਤਰ ਜਮਾ ਰੱਖੋ। ਤਾਂ ਪਿੱਛੇ ਬੋਧ ਅਵਤਾਰ ਹੋਇਆ ਅਪਵਿੱਤਰ ਮੂਰਤ, ਵੇਦ ਤੇ ਵਾਹਰਾ ਭੇਖ, ਵੇਦ ਜਗ ਕਰਮ ਕੀ ਨਿੰਦਾ ਕਰਤੇ ਕਰਤੇ ਉਨ ਅਸੁਰੋਂ ਕੋ ਜਾਏ ਕੇ ਦਰਸ਼ਨ ਦੀਆ, ਬਚਨ ਰਮਣੀਕ ਮੋਹਣੀ ਕਰ ਵਸ ਕਰ ਲਿਆ, ਐਸੇ ਮਿੱਠੇ ਬਚਨ ਬੋਲੇ ਕਿ ਸਭ ਕਾ ਹਿਰਦਾ ਭਾਉ ਭਗਤੀ ਅਰ ਸ੍ਰੇਸ਼ਟ ਕਰਮੋ ਸੇ ਫੇਰ ਦੀਆ, ਅਰ ਆਪਣੀ ਤਰਫ ਲਗਾ ਲਿਆ ਅਤੇ ਤਮਾਮ ਧਰਮ ਕਰਮ ਕੋ ਉਨਸੇ ਛੀਨ ਲਿਆ, ਸਰਬ ਧਰਮ ਛੁਡਾਏ ਦਿਖਾਇਆ, ਧਰਮ ਕਾ ਜ਼ੋਰ ਅਤੇ ਦੌਰ ਦੂਰ ਹੋਇਆ। ਤਾਂ ਦੇਵਤੇ ਦੇਖ ਕੇ ਲੱਗੇ ਮਾਰਨ, ਭਾਗ ਕੇ ਬ੍ਰਾਹਮਣ ਗੁਰੂ ਤਿਰਿਆ ਦੇਸ ਜਾਏ ਛਪਿਆ, ਤਿੰਨਾਂ ਨੂੰ ਪੁਰਖ ਦੁਰਲੱਭ ਥਾ, ਤਾਂ ਦੋਏ ਰਾਣੀਆਂ ਥੀਆਂ, ਤਿੰਨ ਕੋ ਗਰਭ ਦੀਆ, ਜਦ ਪਿੱਛੇ ਨੂੰ ਆਵਣ ਲੱਗਾ ਉਨ੍ਹਾਂ ਪੁੱਛਿਆ ਕੈਸੇ ਪਲੇਂਗੇ, ਬਾਲਕੋ ਕਾ ਨਾਮ ਅਤੇ ਦੇਸ ਆਪਣਾ ਦਿਖਾਈਏ, ਅਰਥਾਤ ਬਾਲਕੋ ਕਾ ਕਿਆ ਨਾਮ ਰੱਖੇ ਅਰ ਆਪਕਾ ਕੌਣ ਸਾ ਦੇਸ ਹੈ, ਕਹਾਂ ਲੜਕੇ ਜਾਵੇਂ ਅਰ ਕੌਣ ਸਾ ਨਾਮ ਠਾਮ ਕਹੈ। ਬੋਲਿਆ ਰਿਖ, ਈਸ਼ਵਰ ਤੇ ਈਸਾ ਹੋਏਗਾ, ਮੂਸੇ ਕਾ ਬੀਜ ਮੂਸਾ ਹੋਏਗਾ, ਇਨ੍ਹਾਂ ਕੋ ਸਰਵ ਸ਼ਕਤੀ ਦਈ, ਅਰ ਹਮਾਰਾ ਦੇਸ਼ ਮਨੂ ਕਾ ਦੇਸ਼ ਹੈ, ਉਸ ਦੇਸ਼ ਇਨ੍ਹਾਂ ਕੀ ਸੰਤਾਨ ਪਹੁੰਚੇਗੀ, ਪੁਰਖ ਆਰਬਲ ਰਾਜ ਭੋਗੇਂਗੇ, 100 ਸਾਲ ਤੱਕ ਹਮਾਰੇ ਦੇਸ਼ ਮੇ ਇਨਕਾ ਰਾਜ ਹੋਗਾ, ਇਸ ਲਈ ਅੰਗਰੇਜ਼ੋ ਕਾ ਰਾਜ 100 ਸਾਲ ਤੱਕ ਯਹਾਂ ਰਹਾ, ਅਰ ਮਹਾਂਪੁਰਸ਼ੋ ਕੇ ਕਥਨ ਅਨੁਸਾਰ ਰਹਿਣਾ ਚਾਹੀਏ ਥਾ, ਫਿਰ ਕਰ ਆਏ ਥੇ ਤਾਂ ਫਰੰਗੀ ਫਰਾਂਸੀਸੀ ਕਹਾਵੇਂਗੇ। ਸਾਖੀ ਪੂਰੀ ਹੋਈ, ਜਿਹੜੀ ਮੈਂ ਸਾਖੀ ਤੁਹਾਨੂੰ ਪਹਿਲਾਂ ਸੁਣਾਈ ਹੈ 14ਵੀਂ ਸਾਖੀ, ਇਹਦੇ ਅਰਥ ਕੀਤੇ ਨੇ ਪ੍ਰਤਾਪ ਸਿੰਘ ਮਹਿਤਾ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਬੀਤੇ 5000 ਕਲ ਤਬ ਲਗ ਸੰਖਿਆ ਜਾਨ, ਸੁਣ ਸੁਨਾਕ ਸਿੰਘ ਬਾਰਤਾ ਬਿਦਤੈ ਸਕਲ ਜਹਾਨ।
ਇਸ ਜਗ੍ਹਾ ਦੇ ਉੱਤੋਂ ਕਵੀ ਜੀ 100 ਸਾਖੀ ਦੀ 15ਵੀਂ ਸਾਖੀ ਨੂੰ ਸ਼ੁਰੂ ਕਰਦੇ ਨੇ ਆਪਣੇ ਸ਼ਬਦਾਂ ਦੇ ਵਿੱਚ। ਕਵੀ ਜੀ ਲਿਖਦੇ ਨੇ 5000 ਕਲ ਤਬ ਲਗ ਸੰਖਿਆ ਜਾਣ, ਭਾਵ ਕੇ ਕਲਯੁਗ 5000 ਵਰਾ ਜਦ ਤੱਕ ਬੀਤੇਗਾ ਤਦ ਤੱਕ ਦੀ ਇਹ ਗਿਣਤੀ ਜਾਣੋ। ਸੁਣ ਸੁਨਾਕ ਸਿੰਘ ਬਾਰਤਾ ਬਿਦਤੈ ਸਕਲ ਜਹਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਸੁਨਾਕ ਸਿੰਘ, ਹੇ ਹੁਸ਼ਨਾਕ ਸਿੰਘ, ਸੁਣ ਜੋ ਪ੍ਰਗਟ ਹੋਣੀ ਹੈ ਸਾਰੇ ਜਹਾਨ ਦੇ ਵਿੱਚ।
ਇਤਨੇ ਬਿਖੇ ਸੁਭਾਉ ਮ੍ਰਿਦ ਪਿਖ ਕਰ ਸਭ ਆਏ, ਸੁਣ ਜਥਾ ਸਤਿਗੁਰ ਕਹੈ ਸਗਰੇ ਬਿਸ ਮਾਏ।
ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਤੌਰ ਤਰੀਕਾ ਬੜਾ ਬਦਲ ਲਿਆ ਸੀ, ਇੱਟਾਂ ਢੀਮਾ ਮਾਰ ਕੇ ਸਿੱਖਾਂ ਨੂੰ ਦੁੜਾ ਦਿੱਤਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸਤਿਗੁਰਾਂ ਦਾ ਕੋਮਲ ਸੁਭਾਅ ਹੋ ਗਿਆ ਤੇ ਕੋਮਲ ਸੁਭਾਅ ਨੂੰ ਦੇਖ ਕੇ ਫਿਰ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਦੁਬਾਰਾ ਪਹੁੰਚ ਗਏ ਨੇ। ਸੁਣੋ ਜਥਾ ਸਤਿਗੁਰ ਕਰੈ ਸਗਰੇ ਬਿਸਮਾਏ। ਸੁਣੋ ਅਗਲੀ ਕਥਾ ਨੂੰ ਕਿ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ।
ਮਹਾਰਾਜ ਕੇ ਮੋਹੇ ਹੈ ਜਬ ਆਏ ਫਿਰੰਗੀ, ਪੰਥ ਤੁਮਾਰਾ ਖਾਲਸਾ ਕੇ ਮੋਹੇ ਸੁਖ ਸੰਗੀ।
ਸਿੱਖਾਂ ਨੇ ਸਵਾਲ ਕੀਤਾ, ਅਰਜ ਕੀਤੀ ਕਿ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਦੱਸੋ ਕਿ ਕਿਵੇਂ ਹੋਵੇਗਾ ਜਦੋਂ ਫਿਰੰਗੀ ਆਉਣਗੇ। ਫਿਰੰਗੀਆਂ ਤੋਂ ਭਾਵ ਹੈ ਅੰਗਰੇਜ਼। ਕਹਿੰਦੇ ਨੇ ਕਿ ਕਿਵੇਂ ਹੋਵੇਗਾ ਜਦੋਂ ਫਿਰੰਗੀ ਆਉਣਗੇ, ਪੰਥ ਤੁਮਾਰਾ ਖਾਲਸਾ ਕਿਵ ਹੋਏ ਸੁਖ ਸੰਗੀ। ਜਦੋਂ ਫਿਰੰਗੀ ਵੈਰੀ ਆਉਣਗੇ ਤੇ ਤੁਹਾਡਾ ਜਿਹੜਾ ਖਾਲਸਾ ਪੰਥ ਹੈ ਉਸ ਵੇਲੇ ਕਿਸ ਤਰੀਕੇ ਦੇ ਨਾਲ ਸੁਖ ਦੇ ਨਾਲ ਰਵੇ। ਕਿਵੇਂ ਠਹਿਰਨ ਰਾਜ ਤਬ ਜਬ ਦਿਨ ਦਲ ਆਵੇ। ਕਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਰਾਜ ਠਹਿਰੇਗਾ ਜਿਹੜੇ ਕਿ ਬਹੁਤੀ ਜ਼ਿਆਦਾ ਫੌਜ ਨੂੰ ਲੈ ਕੇ ਆਉਣਗੇ। ਕੈਸੇ ਹੋਏ ਬਿਰਤਾਂਤ ਸਭ ਸੁਣ ਗੁਰੂ ਬਿਤਾਵੈ। ਇਹ ਸੱਚੇ ਪਾਤਸ਼ਾਹ ਦੱਸੋ ਕਿ ਸਾਰੇ ਦਾ ਸਾਰਾ ਬਿਰਤਾਂਤ ਕਿਸ ਤਰ੍ਹਾਂ ਵਾਪਰੇਗਾ। ਸੁਣ ਗੁਰੂ ਬਿਤਾਵੈ, ਸੁਣ ਕੇ ਬੇਨਤੀ ਨੂੰ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਬਿਆਨ ਕਰਦੇ ਨੇ।
ਮੌਣ ਫਿਰੰਗੀ ਆਏ ਹੈ ਦਲ ਜੋਰ ਕਨੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੀਆਂ ਫੌਜਾਂ ਨੂੰ ਜੋੜ ਕੇ ਆਉਣਗੇ। ਸਿੰਘ ਗੁਰਿੰਡ ਸੋ ਸੈਣ ਬਲ ਹੋਏ ਹੈ ਬਹੁਤੇਰੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਾਂ ਦੇ ਸਿੰਘਾਂ ਦੀ ਸੈਨਾ ਬੜੀ ਬਲੀ ਹੈ।
ਮਹੀ ਪਾਲਕ ਦੋਹੇ ਦਿਸ਼ਨ ਕੇ ਮਿਲੇ ਹੈ ਤਿਸ ਬਾਰੀ। ਹੋਵੇ ਬਖੇਰਾ ਪਰਸ ਪਰ ਐਸੇ ਅਛ ਤਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੋ ਰਾਜੇ ਉਹਨਾਂ ਦੇ ਨਾਲ ਮਿਲ ਜਾਣਗੇ। ਹੋਵੇ ਬਖੇਰਾ ਪਰਸ ਪਰ, ਬਖੇੜਾ ਪਰਸ ਪਰ ਬਹੁਤ ਜ਼ਿਆਦਾ ਵਧੇਗਾ। ਐਸੇ ਇੱਛ ਤਾਰੀ, ਐਸੀ ਭਾਵ ਕੇ ਮਾੜੀ ਇੱਛਾ ਨੂੰ ਧਾਰਨ ਕਰਕੇ ਉਹ ਆਉਣਗੇ। ਉਸ ਸਮੇਂ ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਰਾਜੇ ਉਹਨਾਂ ਦੇ ਨਾਲ ਮਿਲਣਗੇ। ਹੁਣ ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਨਾਭਾ ਤੇ ਪਟਿਆਲਾ। ਸੌ ਸਾਖੀ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ ਸਾਖੀ ਦੀ ਸਮਾਪਤੀ ਤੋਂ ਬਾਅਦ।
ਕਬੋ ਸਬਲ ਮਮ ਖਾਲਸਾ ਹਵੇ ਨਿਬਲ ਫਿਰੰਗੀ। ਕਬੋ ਨਿਬਲ ਮਮ ਪੰਥ ਵੈ ਸੇ ਸਬਲ ਕੁਟੰਗੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਦੇ ਕਦੇ ਖਾਲਸਾ ਬਲੀ ਹੋਵੇਗਾ ਤੇ ਫਿਰੰਗੀ ਨੀਵੇਂ ਹੋਣਗੇ, ਕਦੇ ਕਦੇ ਫਿਰੰਗੀ ਉੱਚੇ ਹੋਣਗੇ ਤੇ ਖਾਲਸਾ ਨਿਵੇਗਾ ਜਿਹੜੇ ਖੋਟੇ ਢੰਗ ਵਾਲੇ ਫਿਰੰਗੀ ਨੇ।
ਕਹਿੰਦੇ ਨੇ ਰਹੇ ਖਾਲਸਾ ਜਬ ਲਗ ਨਿਆਰੋ ਤਬ ਲਗ ਤੇਜ ਦਿਓ ਮੋਹੇ ਸਾਰੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਤੱਕ ਖਾਲਸਾ ਨਿਆਰਾ ਰਵੇਗਾ, ਵੱਖਰਾ ਰਵੇਗਾ, ਉਨ੍ਹਾਂ ਚਿਰ ਤੱਕ ਸਾਰੇ ਦਾ ਸਾਰਾ ਤੇਜ ਤੇ ਪ੍ਰਤਾਪ ਹੋਵੇਗਾ। ਭਾਵ ਕੇ ਕੁਟੰਬ ਆਦਿ ਤੋਂ ਨਿਆਰਾ ਜਦੋਂ ਤੱਕ ਖਾਲਸਾ ਰਵੇਗਾ। ਜਾਂ ਫਿਰ ਤੁਕ ਦਾ ਹੋਰ ਵੀ ਭਾਵ ਲਾਇਆ ਜਾ ਸਕਦਾ ਹੈ ਕਿ ਹਿੰਦੂ ਤੇ ਤੁਰਕਾਂ ਤੋਂ ਜਦੋਂ ਤੱਕ ਨਿਆਰਾ ਰਵੇਗਾ।
ਬੰਦੇ ਜਾਹੇ ਮੋਹ ਕੀ ਫਾਸ ਸੁਤ ਬਣ ਤਾਦਕ ਬਾਸ ਆਵਾਸ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮੋਹ ਦੀਆਂ ਫਾਈਆਂ ਦੇ ਵਿੱਚ ਵੱਜ ਜਾਣਗੇ, ਪੁੱਤਰਾਂ ਧੀਆਂ ਦੇ ਪਿਆਰ ਦੇ ਵਿੱਚ ਵਸ ਪੈ ਕੇ ਘਰਾਂ ਦੇ ਵਿੱਚ ਜਦੋਂ ਨਿਵਾਸ ਕਰਨਗੇ ਖਾਲਸੇ।
ਗਉ ਅਣਹਕ ਰਿਸ਼ਵਤ ਲਈ ਇਤਿਆਦਕ ਕਰਮਨ ਬਸ ਤੇਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਗਊਆਂ ਨੂੰ ਹਿੱਕਣਗੇ, ਇਤਿਆਦਕ ਕਰਮਨ ਵਸਤੇ, ਜਦੋਂ ਇਸ ਤਰ੍ਹਾਂ ਦੇ ਕਰਮਾਂ ਦੇ ਵਸ ਦੇ ਵਿੱਚ ਪੈ ਜਾਣਗੇ, ਭਾਵ ਸ਼ਸਤਰ ਛੱਡ ਕੇ ਗਊਆਂ ਚਾਰਨ ਲੱਗ ਪੈਣਗੇ। ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਤੁਕਾਂ ਆਉਂਦੀਆਂ ਨੇ।
ਗਾਇਨ ਹਾਂਕਤ ਗੋਇਕਲ ਧੀਏ।
ਇਸ ਦਾ ਇਉਂ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਗੁੱਜਰ ਜਿਵੇਂ ਗਊਆਂ ਪੈਸੇ ਲੈ ਕੇ ਹੱਕ ਦਿੰਦੇ ਹਨ, ਤਿਵੇਂ ਪੈਸਾ ਲੈ ਕੇ ਧੀਆਂ ਦੇ ਦੇਣਗੇ। ਇਹ ਭਾਵ ਵੀ ਇਸ ਤੁਕ ਦਾ ਲਾਇਆ ਜਾ ਸਕਦਾ।
ਧੀ ਭੈਣ ਕਾ ਪੈਸਾ ਖਾਵੇ ਬੈਠ ਦੁਲੀਚੇ ਨਿਉ ਕਮਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਧੀਆਂ ਭੈਣਾਂ ਨੂੰ ਵੇਚ ਕੇ ਉਹਨਾਂ ਦੇ ਪੈਸਿਆਂ ਨੂੰ ਖਾਇਆ ਕਰਨਗੇ,
ਬੈਠ ਦੁਲੀਚੇ ਨਿਉ ਕਮਾਵੇ।
ਦੁਲੀਚੇ ਤੋਂ ਮੁਰਾਦ ਐਸ਼ ਇਸ਼ਰਤ ਦੀ ਹੈ, ਸਮਾਨਾਂ ਦੀ ਹੈ। ਪਹਿਲੇ ਸਿੱਖ ਸਰਦਾਰ ਬੰਦਗੀ ਵਾਲੇ ਸਾਦੇ ਹੁੰਦੇ ਸਨ, ਕਚਹਿਰੀਆਂ ਵੀ ਰੁੱਖਾਂ ਦੀ ਛਾਵੇਂ ਸਫਾ ਮੰਜੀਆਂ ਤੇ ਬਹਿ ਕੇ ਕਹਿੰਦੇ ਸਨ। ਉਸ ਗੱਲ ਦੇ ਵੱਲ ਇਸ਼ਾਰਾ ਹੈ ਕਿ ਜਦੋਂ ਧੀ ਪੈਣ ਦਾ ਪੈਸਾ ਲੈ ਕੇ ਖਾ ਜਾਣਗੇ ਤੇ ਨਿਆਂ ਇਸੇ ਤਰੀਕੇ ਦੇ ਨਾਲ ਕਰਨਗੇ ਮਾੜਾ।
ਅਵਾਚੇ ਵੇਦ ਗਿਰਾ ਗੁਰ ਛੋਡੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਵੇਦ ਪੜਨਗੇ ਤੇ ਗੁਰਬਾਣੀ ਨੂੰ ਛੱਡ ਦੇਣਗੇ।
ਬਿਪਰ ਧਰਮ ਕਰ ਜੀਵੈ ਮੋਢੈ।
ਭਾਵ ਕੇ ਫੇਰ ਉਹ ਵਿਪਰਾਂ ਦੀ ਰੀਤੀ ਨੂੰ ਧਾਰਨ ਜਦੋਂ ਕਰ ਲੈਣਗੇ ਪੰਡਿਤ ਰੀਤੀ ਨੂੰ।
ਨਾਰ ਮਲੇ ਛੇ ਘਰ ਮੈਂ ਬੇਸਵਾ ਰਮਣ ਨ ਕਬ ਹੈ ਖਿਸਾਨੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮਲੇਛਾਂ ਦੀਆਂ ਔਰਤਾਂ ਨੂੰ ਘਰ ਦੇ ਵਿੱਚ ਰੱਖ ਲੈਣਗੇ ਖਾਲਸੇ, ਵੇਸਵਾ ਰਮਣ ਨਾ ਕਬਹੂ ਖਿਸਾਨਾ, ਇਸ ਤੋਂ ਇਲਾਵਾ ਵੇਸਵਾ ਦੇ ਨਾਲ ਰਮਣ ਕਰਨਗੇ ਕਦੇ ਵੀ ਜਿਹੜੇ ਐਸਾ ਕਰਨ ਤੋਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਨਗੇ।
ਖੋਜੈ ਪੀਰ ਰਹਿ ਗੁਰ ਦੂਰ, ਨਾਰੀ ਨਿਉ ਕਰ ਪਰ ਪੂਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਤੋਂ ਦੂਰ ਰਹਿਣਗੇ ਤੇ ਇਸ ਤੋਂ ਇਲਾਵਾ ਨਾਰੀ ਨਿਉ ਕਰੈ ਭਰਪੂਰ, ਭਾਵ ਕੇ ਨਰ ਨਿਉ ਨਹੀਂ ਨਾਰੀ ਨਿਉ ਕਰਨਗੇ, ਅਰਥਾਤ ਡਰ ਡਰ ਕੇ ਕਾਇਰਤਾ ਵਾਲੇ ਨਿਆ ਜਦੋਂ ਕਰਨਗੇ।
ਸਿੱਖਣੀਆਂ ਗਣ ਪ੍ਰਤਨ ਚਾਹੈ, ਨਿਪ ਨਾਰੀ ਸੋ ਨੇਕ ਨਾ ਰਾਹੈ।
ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਿਪ ਨਾਰੀ ਰਾਣੀ ਨਾਲ ਨੇਕ ਨਹੀਂ ਰਹਿਣਗੇ, ਭਾਵ ਕੇ ਵਿਹੋਤਾ ਰਾਣੀ ਦੇ ਨਾਲ ਇਸਤਰੀ ਵਰਤ ਧਰਮ ਧਾਰਨ ਜਦੋਂ ਪੁਰਖ ਨਹੀਂ ਕਰਨਗੇ।
ਪ੍ਰਥਮ ਫਿਰੰਗੀ ਲੁਧਪੁਰ ਆਵੇ, ਭੋਗੈ ਰਾਜ ਤੇਜ ਬਦ ਜਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਫਿਰੰਗੀ ਲੁਧਿਆਣੇ ਦੇ ਵਿੱਚ ਆਉਣਗੇ, ਭੋਗੈ ਰਾਜ ਤੇਜ ਵੱਧ ਜਾਵੇ, ਹੌਲੀ ਹੌਲੀ ਰਾਜ ਬਹੁਤ ਜ਼ਿਆਦਾ ਵੱਧ ਜਾਵੇਗਾ ਤੇ ਵੱਡੇ ਰਾਜ ਨੂੰ ਭੋਗਣਗੇ ਤੇਜ ਦੇ ਨਾਲ ਪਰਾਕਰਮ ਦੇ ਨਾਲ।
ਤਾਣਿਆਰ ਸੁੰਦਰ ਤ੍ਰਿਆ ਕੋ ਲੇਵੇ, ਤਵੇ ਸਿੰਘ ਦੀਰਗ ਦੁਖ ਖੇਵੇ।
ਭਾਵ ਕੇ ਬਹੁਤਾ ਧਨ ਤੇ ਜਿਹੜੀਆਂ ਸੁੰਦਰ ਔਰਤਾਂ ਨੇ ਉਹਨਾਂ ਨੂੰ ਲੈਣਗੇ, ਤਬੈ ਸਿੰਘ ਦੀਰਗ ਦੁੱਖ ਖੇਵੈ, ਉਸ ਵੇਲੇ ਖਾਲਸੇ ਸਿੰਘਾਂ ਨੂੰ ਬਹੁਤ ਜ਼ਿਆਦਾ ਵੱਡਾ ਦੁੱਖ ਹੋਵੇਗਾ। ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਪਾਠ ਹੁੰਦਾ ਹੈ।
ਚਿੰਤਾ ਬਦੀ ਸਗਲ ਕੇ ਬੀਚ, ਸਭੀ ਪੁਕਾਰੈ ਸਤਗੁਰ ਮੀਚ, ਖੂਬ ਨਾਰ ਤਨ ਉਡ ਉਡ ਲੇ, ਤਬੈ ਖਾਲਸਾ ਬਹੁਤ ਦੁੱਖ ਹੋਏ।
ਅਰਥ ਇਹਦਾ ਇਹ ਹੈ ਕਿ ਖਾਲਸੇ ਦੇ ਵਿੱਚ ਚਿੰਤਾ ਵਧੀ, ਸਾਰੇ ਮੌਤ ਮੰਗਣਗੇ, ਸਰਦਾਰਾਂ ਦੀਆਂ ਨਾਰੀਆਂ ਦਰਖਾਸਤਾਂ ਦੇ ਦੇ ਕੇ ਧਨ ਲੈਣਗੀਆਂ। ਭਾਵ ਇਹ ਹੈ ਕਿ ਸਰਦਾਰੀਆਂ ਤੇ ਰਾਜ ਜਦ ਫਰੰਗੀ ਜ਼ਬਤ ਕਰਨਗੇ ਤਾਂ ਸਰਦਾਰਨੀਆਂ ਗੁਜ਼ਾਰਿਆਂ ਦੇ ਲਈ ਦਰਖਾਸਤਾਂ ਦੇ ਕੇ ਧਨ ਦੀ ਪ੍ਰਾਪਤੀ ਕਰਨਗੀਆਂ। ਇਹ ਸੌ ਸਾਖੀ ਦਾ ਭਾਵ ਹੈ।
ਅਬ ਬੇਮੁਖ ਗੁਰ ਤੇ ਜੇ ਪਾਏ, ਤਬ ਤਿਨ ਕੇ ਸਿਰ ਸੰਕਟ ਪਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ ਜਿਹੜੇ ਬੇਮੁਖ ਹੋ ਗਏ ਨੇ ਗੁਰੂ ਤੋਂ, ਉਸ ਵੇਲੇ ਉਹਨਾਂ ਨੂੰ ਬਹੁਤੇ ਜ਼ਿਆਦਾ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ।
ਚਿੰਤਾ ਵਧੈ ਸਵਣ ਕੇ ਬੀਚ, ਕਰੈ ਪੁਕਾਰ ਗੁਰੂ ਦੇ ਮੀਚ।
ਭਾਵ ਕੇ ਚਿੰਤਾ ਬਹੁਤੀ ਜ਼ਿਆਦਾ ਸਾਰਿਆਂ ਦੇ ਵਿੱਚ ਵਧੇਗੀ।
ਕਰੈ ਪੁਕਾਰ ਗੁਰੂ ਦੇ ਮੀਚ,
ਕਹਿਣ ਤੋਂ ਭਾਵ ਕਵੀ ਸੰਤੋਖ ਸਿੰਘ ਜੀ ਦਾ ਇਹ ਹੈ ਕਿ ਸਾਰੇ ਦੇ ਸਾਰੇ ਇਸੇ ਤਰ੍ਹਾਂ ਮੌਤ ਮੰਗਣਗੇ ਕਿ ਐਡੀ ਮਾੜੀ ਜ਼ਿੰਦਗੀ ਦੇ ਨਾਲੋਂ, ਦੁੱਖਾਂ ਦੇ ਨਾਲੋਂ, ਹੇ ਅਕਾਲ ਪੁਰਖ ਸਾਨੂੰ ਮੌਤ ਦੇ ਦੇ।
ਪੌਣ ਸਿੰਘਣ ਬੂਜੋ ਮਹਾਰਾਜ, ਕਿਮ ਤੁਰ ਕਣ ਕੋ ਹੋਏ ਕੋ ਕਾਜ।
ਇਸ ਤੋਂ ਬਾਅਦ ਫਿਰ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਹੇ ਮਹਾਰਾਜ ਜੀ, ਜਿਹੜੇ ਤੁਰਕ ਹੋਣਗੇ ਉਹਨਾਂ ਦਾ ਕੁਕਾਜ ਕਿਸ ਤਰ੍ਹਾਂ ਹੋਵੇਗਾ।
ਰਾਜ ਤੇਜ ਪੋਹਪੀ ਮਹਿ ਪੂਰਾ, ਕਿਵੇਂ ਨਤੇ ਤਬ ਹੈ ਦੂਰਾ।
ਹੁਣ ਕਹਿਣ ਤੋਂ ਭਾਵ ਹੈ ਕਿ ਤੁਰਕਾਂ ਦਾ ਰਾਜ ਹੈ, ਜਿਹੜੇ ਵੇਲੇ ਸਤਿਗੁਰੂ ਜੀ ਬਿਆਨ ਕਰ ਰਹੇ ਨੇ ਉਦੋਂ ਤੇ ਤੁਰਕਾਂ ਦਾ ਰਾਜ ਹੈ। ਇਹ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖਤਵਾ ਕੀਤੇ ਨੇ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਹੋਣਾ। ਖਾਲਸਿਆਂ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਇਹਨਾਂ ਤੁਰਕਾਂ ਦਾ ਰਾਜ ਕਿਸ ਤਰ੍ਹਾਂ ਹੋਵੇਗਾ, ਇਹਨਾਂ ਦੇ ਰਾਜ ਤੇ ਤੇਜ ਦਾ ਜਿਹੜਾ ਖਾਤਮਾ ਹੈ ਉਹ ਸੱਚੇ ਪਾਤਸ਼ਾਹ ਕਿਵੇਂ ਹੋਵੇਗਾ, ਕਿਉਂਕਿ ਬਹੁਤ ਜ਼ਿਆਦਾ ਭਰਪੂਰ ਨੇ ਇਸ ਵੇਲੇ ਤੁਰਕ।
ਸੁਣ ਸਤ ਗੁਰ ਤਬ ਖੇਲ ਸੁਣਾਇਓ, ਜਥਾ ਭਵਿਖਤ ਮੈਂ ਬਣ ਆਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫੇਰ ਸੁਣਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੋਵੇਗਾ।
ਕਹਿੰਦੇ ਨੇ, ਅਕਬਰ ਬ੍ਰਹਮਾਚਾਰੀ ਨ ਧਾਰਾ, ਧਰਮ ਆਪਣਾ ਖੂਬ ਸਵਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਇਹਨਾਂ ਦਾ ਵੱਡਾ ਅਕਬਰ ਹੋਇਆ ਹੈ, ਉਹਨੇ ਬ੍ਰਹਮਚਾਰੀਆਂ ਨੂੰ ਧਾਰਨ ਕੀਤਾ ਧਰਮ ਆਪਣਾ ਖੂਬ ਸਵਾਰਾ, ਭਾਵ ਕਿ ਆਪਣੇ ਧਰਮ ਦੇ ਉੱਤੇ ਉਹ ਪਾਬੰਦ ਹੋ ਕੇ ਰਿਹਾ। ਉਹਨੇ ਖੂਬ ਆਪਣੇ ਧਰਮ ਨੂੰ ਸਵਾਰ ਕੇ ਰੱਖਿਆ, ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਜਿਹੜਾ ਅਕਬਰ ਹੈ ਉਹ ਇਹਨਾਂ ਔਰੰਗਜ਼ੇਬ ਵਰਗਾ ਮਾੜਾ ਨਹੀਂ ਸੀ।
ਤਿਸ ਕੇ ਜਹਾਂਗੀਰ ਸੁਤ ਹੋਵਾ, ਸ਼ਾਹਜਹਾਂ ਪੁਣ ਸਭ ਨੇ ਜੋਵਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਦਾ ਅੱਗੋਂ ਪੁੱਤਰ ਹੋਇਆ ਜਹਾਂਗੀਰ ਤੇ ਜਹਾਂਗੀਰ ਦਾ ਅੱਗੋਂ ਪੁੱਤਰ ਹੋਇਆ ਸ਼ਾਹਜਹਾਂ।
ਆਏ ਵਲਾਇਤ ਤੇ ਤਿਸ ਪਾਉਣ, ਰਹਿ ਗੁਲਾਮ ਹੋਏ ਕਰ ਮਾਉਣ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਲਾਇਤ ਤੋਂ ਜਦੋਂ ਪਾਉਣ ਦੇ ਵਿੱਚ ਆਉਣਗੇ,
ਭਾਵ ਕੇ ਯੂਰਪ ਤੋਂ ਤਿਸ ਸ਼ਾਹਜਹਾਂ ਦੇ ਘਰ ਫਿਰੰਗੀ ਆਉਣਗੇ। ਬਹੁਰ ਨਰੰਗ ਬੰਦ ਕਰ ਆ ਗਈ, ਮੀਰਾ ਸ਼ਾਹ ਸੇਵ ਮੈਂ ਲਾਗੀ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਨੌਰੰਗਾ ਹੈ, ਇਹ ਜੋ ਔਰੰਗਜ਼ੇਬ ਹੈ, ਇਹ ਵੀ ਹੱਥ ਜੋੜ ਕੇ ਹੀ ਰੱਖੇਗਾ।
ਮੀਰਾ ਸ਼ਾਹ ਸੇਵ ਮੈਂ ਲਾਗੀ, ਭਾਵ ਕੇ ਮੀਰਾ ਸ਼ਾਹ ਦੀ ਸੇਵਾ ਦੇ ਵਿੱਚ ਲੱਗੇਗਾ ਔਰੰਗਜ਼ੇਬ।
ਸਾਧਨ ਵਸਤ ਹੀਏ ਮੋ ਜਾਨੀ, ਤਾਂ ਨਾ ਛੁੱਟੀ ਬਾਤ ਪੁਰਾਣੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਨੌਰੰਗੇ ਨੇ ਸਾਧਨੇ ਯੋਗ ਵਸਤੂ ਹਿਰਦੇ ਦੇ ਵਿੱਚ ਜਾਣੀ ਹੋਈ ਸੀ, ਤਾਂ ਵੀ ਉਹ ਪੁਰਾਣੀ ਗੱਲ ਨੂੰ ਛੱਡ ਨਾ ਸਕਿਆ, ਭਾਵ ਕਿ ਰਾਜ ਦੀ ਤ੍ਰਿਸ਼ਨਾ ਨਾ ਮਿਟੀ ਔਰੰਗਜ਼ੇਬ ਦੇ ਮਨ ਦੇ ਵਿੱਚੋਂ।
ਮਗ ਖੁਦਾਏ ਕੋ ਲੱਖ ਕਰ ਭੂਲਾ, ਲਾਲਚ ਲਗੇ ਰਾਜ ਮਦ ਫੂਲਾ।
ਭਾਵ ਕਿ ਖੁਦਾ ਦੇ ਰਸਤੇ ਤੋਂ ਖੁੰਝ ਗਿਆ, ਭੁੱਲ ਗਿਆ,
ਲਾਲਚ ਲਗੇ ਰਾਜ ਮਦ ਫੂਲਾ।
ਭਾਵ ਕਿ ਲਾਲਚ ਐਸਾ ਪੈ ਗਿਆ ਕਿ ਰਾਜ ਦੇ ਹੰਕਾਰ ਦੇ ਵਿੱਚ ਹੀ ਔਰੰਗਜ਼ੇਬ ਫਸ ਗਿਆ।
ਪਾਈ ਮਾਰਾ ਰਾਜ ਨ ਛੋਰਾ, ਦਾਰਾ ਕਾਟ ਛਤਰਪਤ ਤੋਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਰਾਦ ਨਾਮੇ ਆਪਣੇ ਭਰਾ ਨੂੰ ਇਸ ਨੇ ਕਤਲ ਕਰ ਦਿੱਤਾ। ਰਾਜ ਦੇਣ ਦਾ ਭਰੋਸਾ ਦਵਾ ਕੇ ਬਾਅਦ ਦੇ ਵਿੱਚ ਜਦੋਂ ਜਿੱਤ ਦੀ ਪ੍ਰਾਪਤੀ ਹੋਈ ਤੇ ਫਿਰ ਆਪਣੇ ਭਰਾ ਦਾ ਇਸ ਨੇ ਕਤਲ ਕਰਵਾ ਦਿੱਤਾ।
ਦਾਰਾ ਕਾਟ ਛਤਰ ਪਰਤ ਤੋਰਾ,
ਇਸ ਤੋਂ ਇਲਾਵਾ ਦਾਰਾ ਛਕੋ ਆਪਣੇ ਭਰਾ ਦਾ ਵੀ ਇਸ ਨੇ ਕਤਲ ਕੀਤਾ ਤੇ ਬਾਦਸ਼ਾਹੀ ਨੂੰ ਹਾਸਲ ਕੀਤਾ। ਬਹੁਤ ਸਾਰੇ ਆਪਣੇ ਭਰਾਵਾਂ ਨੂੰ, ਆਪਣੇ ਪਰਿਵਾਰ ਨੂੰ ਦੁੱਖ ਦੇ ਕੇ ਹੀ ਔਰੰਗਜ਼ੇਬ ਨੇ ਰਾਜ ਦੀ ਪ੍ਰਾਪਤੀ ਕੀਤੀ ਸੀ। ਇੱਥੋਂ ਤੱਕ ਕਿ ਆਪਣੇ ਪਿਤਾ ਨੂੰ ਜਿਉਂਦਿਆਂ ਹੀ ਇਸ ਨੇ ਕੈਦਖਾਨੇ ਦੇ ਵਿੱਚ ਸੁੱਟ ਕੇ ਰਾਜ ਦੀ ਪ੍ਰਾਪਤੀ ਕੀਤੀ, ਭਰਾਵਾਂ ਦਾ ਕਤਲ ਕੀਤਾ।
ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਵਾਸਤੇ ਦੱਸ ਰਹੇ ਨੇ।
ਮਦ ਪਰ ਰਾਜ ਕਰਤੇ ਕਸਾਹੂ, ਹਮ ਸੋ ਵੈਰ ਵਧੈ ਸਹਿ ਸਾਹੂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਰਸ ਇਹ ਇਸ ਵੇਲੇ ਹੰਕਾਰ ਦੇ ਨਾਲ ਰਾਜ ਕਰ ਰਿਹਾ।
ਹਮ ਸੋ ਵੈਰ ਵਧੈ ਸਹਿ ਜਾਹੂ,
ਭਾਵ ਕੇ ਸੁਭਾਵਕ ਹੀ ਸਾਡੇ ਨਾਲ ਇਹ ਵੈਰ ਕਰਦਾ।
ਕਰੈ ਜੋਰ ਤੇ ਜਗਤ ਅਨੀਤ, ਦੀਨ ਵਧਾਵਣ ਮੈਂ ਧਰ ਚੀਤ।
ਇਹ ਆਪਣੇ ਜੋਰ ਦੇ ਨਾਲ, ਆਪਣੀ ਤਾਕਤ ਦੇ ਨਾਲ, ਅਨੀਤੀ ਦੇ ਨਾਲ ਆਪਣੇ ਦੀਨ ਦੇ ਵਿੱਚ, ਧਰਮ ਇਸਲਾਮ ਦੇ ਵਿੱਚ ਵਾਧਾ ਕਰਨਾ ਚਾਹੁੰਦਾ।
ਮੱਕੇ ਹੇਤ ਬੰਦਗੀ ਜਾਹੈ, ਮੰਗੈ ਇਹ ਮੋਹ ਨੂਰ ਸਲਾਹ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੱਕੇ ਦੇ ਵਿੱਚ ਬੰਦਗੀ ਕਰਨ ਦੇ ਵਾਸਤੇ ਜਾਂਦਾ ਹੈ, ਮੰਗ ਮੰਗਣ ਦੇ ਵਾਸਤੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤੁਹਾਨੂੰ ਪਤਾ ਹੈ ਕਿ ਮੱਕੇ ਜਾ ਕੇ ਕਿਸ ਤਰ੍ਹਾਂ ਦੀ ਮੰਗ ਮੰਗਦਾ ਹੈ।
ਮੰਗੈ ਮੋਹ ਨੂਰ ਸਲਾਹ ਹੈ,
ਭਾਵ ਕੇ ਮੇਰੇ ਨੂਰ ਦੀ ਸਾਰੇ ਸਲਾਹਤਾ ਕਾਰਨ ਇਹੀ ਮੱਕੇ ਜਾ ਕੇ ਇਹ ਮੰਗ ਰੱਖਦਾ।
ਹੋਈ ਆਵਾਜ਼ ਰਾਤ ਕੋ ਤਾਹੀ, ਸਭ ਪਰ ਬਲੀ ਗੁਰੂ ਪਰ ਨਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੱਕੇ ਜਾ ਕੇ ਹਮੇਸ਼ਾ ਇਸ ਨੇ ਇਹੀ ਮੰਗ ਕੀਤੀ ਹੈ ਕਿ ਮੇਰੇ ਨੂਰ ਦੇ ਸਾਰੇ ਸਲਾਹਤਾ ਕਰਨ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਰਾਤ ਐਸੀ ਆਵਾਜ਼ ਇਹਦੇ ਕੰਨਾਂ ਦੇ ਵਿੱਚ ਪਈ, ਸਭ ਪਰ ਬਲੀ ਗੁਰੂ ਪਰ ਨਾਹੀ। ਇਹਦੇ ਕੰਨਾਂ ਦੇ ਵਿੱਚ ਐਸੀ ਆਵਾਜ਼ ਪਈ ਹੈ ਕਿ ਸਾਰਿਆਂ ਦੇ ਉੱਤੇ ਤੇਰਾ ਪ੍ਰਭਾਵ ਹੋਵੇਗਾ ਪਰ ਗੁਰੂ ਦੇ ਉੱਤੇ ਨਹੀਂ ਹੋਵੇਗਾ। ਭਾਵ ਕਿ ਗੁਰੂ ਗੋਬਿੰਦ ਦੇ ਉੱਤੇ ਤੇਰਾ ਪ੍ਰਭਾਵ ਨਹੀਂ ਹੋਵੇਗਾ, ਭਾਵੇਂ ਬਾਕੀ ਸਾਰਿਆਂ ਤੇ ਹੋ ਜਾਵੇ।
ਇਮ ਸੁਪਨੇ ਮੈਂ ਸੁਣ ਕਰ ਕੂਰਾ, ਹਿੰਦੂ ਧਰਮ ਕਰਨ ਲੱਗ ਦੂਰਾ।
ਸੁਪਨੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਨੂੰ ਐਸੀ ਆਵਾਜ਼ ਆਈ ਤੇ ਉਸ ਤੋਂ ਬਾਅਦ ਫਿਰ ਜਿਹੜਾ ਕੂੜਾ ਹੈ ਜਿਹੜਾ ਝੂਠਾ ਹੈ ਇਹਨੇ ਹਿੰਦੂ ਧਰਮ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਹਿੰਦੂ ਕੋਈ ਛੱਡਣਾ ਹੀ ਨਹੀਂ।
ਜਿਸ ਕਿਸ ਤੇ ਅੱਜ ਮਤ ਪਤ ਆਵੇ ਹਮਰੇ ਸੰਗ ਸੰਗਰਾਮ ਮਚਾਵੇ।
ਹਰ ਇੱਕ ਨੂੰ ਕਹਿੰਦਾ ਕਿ ਕਰਾਮਾਤਾਂ ਦਿਖਾਓ, ਭਾਵ ਕਿ ਕਰਾਮਾਤਾਂ ਦੀ ਪਰਖ ਕਰਨਾ ਚਾਹੁੰਦਾ ਹੈ। ਹਮਰੇ ਸੰਗ ਸੰਗਰਾਮ ਮਚਾਵੇ, ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਨਾਲ ਵੀ ਸੰਗਰਾਮ ਯੁੱਧ ਲੜਨਾ ਚਾਹੁੰਦਾ।
ਹਰ ਕੀ ਕਰਨੀ ਨਾ ਹੈ ਵਿਚਾਰੀ ਹਮ ਪਰ ਚਾਹਿਓ ਕਰਿਓ ਬਲ ਭਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਕਰਨੀ ਦੀ ਇਸਨੇ ਕੋਈ ਵਿਚਾਰ ਨਹੀਂ ਕੀਤੀ।
ਹਮ ਪਰ ਚਾਹਿਓ ਕਰਿਓ ਬਲ ਭਾਰੀ, ਸਾਡੇ ਉੱਤੇ ਆਪਣੀ ਤਾਕਤ ਲਾਉਣੀ ਚਾਹੁੰਦਾ। ਗੁਰ ਪ੍ਰਸਾਦ ਮਜਬ ਜਨ ਤਾਰਾ ਮਾਰੇਗੇ ਸਭ ਯੁੱਧ ਮਜਾਰਾ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਖਾਲਸਾ ਪੰਥ ਸਜਿਆ ਹੋਇਆ ਇਹ ਖਾਲਸਾ ਪੰਥ ਇਹਦੇ ਤੋਂ ਹਾਰੇਗਾ ਨੇ।
ਮਾਰੇਗੇ ਸਭ ਯੁੱਧ ਮਜਾਰਾ, ਜੇਕਰ ਯੁੱਧ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖਾਲਸਾ ਸਾਡਾ ਸਾਰਿਆਂ ਤੁਰਕਾਂ ਦਾ ਖਾਤਮਾ ਕਰ ਦੇਗਾ, ਨਾਸ ਕਰ ਦੇਗਾ।
ਤੁਰਕ ਤੇਜ ਜਗ ਹੋਏ ਬਿਨਾਸੀ ਕਰ ਕਿਰਤ ਕੋ ਲਹਿਣਾ ਦੁੱਖ ਰਾਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਜਿਹੜਾ ਤੇਜ ਹੈ ਜਗ ਤੋਂ ਖਤਮ ਹੋ ਜਾਏਗਾ।
ਕਰੇ ਕਿਰਤ ਕੋ ਲਹਿ ਸੁਖ ਰਾਸੀ, ਭਾਵ ਕੇ ਜਿਹੜੇ ਖਾਲਸੇ ਕਿਰਤ ਕਰਨਗੇ ਉਹ ਸੁਖਾਂ ਦੀ ਰਾਸ ਨੂੰ ਪਾਉਣਗੇ।
ਤਜੇ ਕਲੇਵਰ ਹਮ ਜਿਸ ਬੇਰ ਬੀਤੇ ਬਰਖ ਤੇਤਾਲੀ ਕੇਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭਵਿੱਖਤ ਵਾਕ ਕਹਿ ਰਹੇ ਨੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਆਪਣੇ ਸਰੀਰ ਨੂੰ ਤਿਆਗਾਂਗੇ ਬੀਤੇ ਬਰਖ ਤੇਤਾਲੀ ਕੇਰ, ਉਸ ਤੋਂ ਬਾਅਦ 43 ਸਾਲ ਬਤੀਤ ਹੋ ਜਾਣਗੇ।
ਝਾੜ ਝਾੜ ਮੈਂ ਸਿੰਘ ਉੱਠੇ ਹੈ ਜਿਤ ਕਿਤ ਸੰਗਰ ਭੀਮ ਮਚੇ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਝਾੜੀਆਂ ਝਾੜੀਆਂ ਦੇ ਵਿੱਚੋਂ ਸਿੰਘ ਉੱਠਣਗੇ ਤੇ ਜਿੱਥੇ ਕਿੱਥੇ ਬਹੁਤੇ ਜ਼ਿਆਦਾ ਭਿਆਨਕ ਸੰਗਰ ਕਰਨਗੇ, ਰਣ ਕਰਨਗੇ।
ਲੂਟਤ ਕੂਟਤ ਮਾਰਤ ਮਰੈ ਸੀਸ ਅੰਤ ਗਿਣਤੀ ਕੋ ਕਰੈ,
ਭਾਵ ਕੇ ਲੁੱਟਣਗੇ ਮਾਰਨਗੇ।
ਸੀਸਾਂ ਦਾ ਭਾਵ ਕੇ ਸਿਰਾਂ ਦਾ ਕਿੰਨਿਆਂ ਦਾ ਅੰਤ ਹੋਵੇਗਾ, ਖਾਤਮਾ ਹੋਵੇਗਾ।
ਗਿਣਤੀ ਕੋ ਕਰੇ, ਭਾਵ ਕੇ ਉਹਦੀ ਗਿਣਤੀ ਕੋਈ ਕਰ ਨਹੀਂ ਸਕਦਾ।
ਜਬੋ 18 ਸਹਿ ਹੋਏ ਪੂਰੇ ਲੁੱਟੇ ਗ੍ਰਾਮਪੁਰ ਦੂਰੈ ਦੂਰੈ।
ਜਬੋ 18 ਸਹਿ ਹੋਏ ਪੂਰੇ, ਜਦੋਂ 1800 ਪੂਰਾ ਹੋ ਜਾਵੇਗਾ,
ਲੁੱਟੇ ਗ੍ਰਾਮਪੁਰ ਦੂਰੈ ਦੂਰੇ, ਫਿਰ ਲੁੱਟਣਗੇ ਪਿੰਡਾਂ ਨੂੰ ਦੂਰਾਂ ਦੂਰਾਂ ਤੱਕ।
40 ਬਰਖ ਬਿਤੇ ਹਮ ਪਾਛੇ ਪਸ਼ਚਿਮ ਦਿਸ਼ ਤੇ ਆਵਣ ਬਾਛੇ,
ਭਾਵ ਕੇ 40 ਵਰੇ ਸਾਡੇ ਜਾਣ ਤੋਂ ਬਾਅਦ ਪੱਛਮ ਦੀ ਦਿਸ਼ਾ ਦੇ ਵੱਲੋਂ ਫਿਰ ਵੈਰੀ ਆਉਣਗੇ।
ਜਾਵਣ ਕੰਧਾਰੀ ਆਵੇ ਜਾਹੇ ਉਜਰੇ ਕਣੇ ਦੇਸ਼ ਦੁੱਖ ਪਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੰਧਾਰ ਦਾ ਮੁਸਲਮਾਨ ਦੁਰਾਨੀ ਅਹਿਮਦ ਸ਼ਾਹ ਆਵੇਗਾ।
ਉਜਰੇ ਕਣੇ ਦੇਸ਼ ਦੁੱਖ ਪਾਹੇ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਸ਼ ਬਹੁਤਾ ਜ਼ਿਆਦਾ ਉਜੜੇਗਾ, ਦੁੱਖਾਂ ਨੂੰ ਪਾਵੇਗਾ।
1900 ਸੰਮਤ ਜਬ ਹੋਏ ਜੀਵੈ ਤੁਰਕ ਰਾਜ ਸਭ ਖੋਏ।
1900 ਜਦੋਂ ਸੰਮਤ ਹੋਵੇਗਾ,
ਸਤਿਗੁਰੂ ਜੀ ਕਹਿੰਦੇ ਨੇ ਜੀਵੈ ਤੁਰਕ ਰਾਜ ਸਭ ਖੋਏ।
ਸੰਮਤ 1900 ਅਰਥਾਤ ਸਨ 1843 ਈਸਵੀ ਦੇ ਵਿੱਚ ਦਿੱਲੀ ਦਾ ਤੁਰਕ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਜਿਉਂਦਾ ਸੀ, ਪਰ ਰਾਜ ਸਾਰਾ ਗੁਆ ਚੁੱਕਾ ਸੀ।
ਦਿੱਲੀ ਦੇ ਵਿੱਚ ਉਹ ਨੌ ਤਰੀਕ ਹੀ ਬਾਦਸ਼ਾਹ ਸੀ, ਹਕੂਮਤ ਲਗਭਗ ਅੰਗਰੇਜ਼ਾਂ ਦੇ ਹੱਥ ਦੇ ਵਿੱਚ ਆ ਚੁੱਕੀ ਸੀ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਵਾਕ ਪੂਰਾ ਸਫਲ ਹੋਇਆ।
ਸਤਿਗੁਰਾਂ ਨੇ ਆਖਿਆ ਕਿ 1900 ਸੰਮਤ ਦੇ ਵਿੱਚ ਤੁਰਕਾਂ ਦਾ ਰਾਜ ਖਤਮ ਹੋਏਗਾ।
ਮਾਰ ਕੋਟ ਪੂਰਬ ਤੇ ਧਾਮੈ ਸੈਣ ਪਿਆਦੀ ਈਸੈ ਆਵੈ,
ਭਾਵ ਕੇ ਮਾਰ ਕੁੱਟ ਪੂਰਬ ਦੇ ਵੱਲੋਂ ਹੋਵੇਗੀ ਤੇ ਜਿਹੜੀ ਈਸਾ ਦੀ ਉਮਤ ਹੈ, ਭਾਵ ਕੇ ਜਿਹੜੇ ਅੰਗਰੇਜ਼ ਨੇ, ਇਹ ਉਸ ਪਾਸਿਓਂ ਆਉਣਗੇ।
ਮਿਲੇ ਖਾਲਸਾ ਆਪਣ ਫੂਟ ਨਰ ਨਾਰੀ ਕਰ ਸਗਰੇ ਟੂਟ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਖਾਲਸੇ ਦੇ ਵਿੱਚ ਫੁੱਟ ਪੈ ਜਾਵੇਗੇ,
ਭਾਵ ਕੇ ਫੁੱਟ ਕੇ ਫਿਰ ਉਹਨਾਂ ਵੈਰੀਆਂ ਦੇ ਨਾਲ ਮਿਲ ਜਾਣਗੇ।
ਨਰ ਨਾਰੀ ਘਰ ਸਗਰੇ ਟੂਟ, ਭਾਵ ਕੇ ਸਾਰਿਆਂ ਇਸਤਰੀਆਂ ਤੇ ਪੁਰਸ਼ਾਂ ਦੇ ਘਰ ਉਸ ਵੇਲੇ ਟੁੱਟ ਜਾਣਗੇ।
ਸੰਪਾਦਕ ਜੀ, 2417 ਇਸ ਦੇ ਬਾਰੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਇੱਥੇ ਸੰਮਤ 3 ਦਿੱਤੇ ਹਨ। ਪਹਿਲਾ 743 ਵਰੇ ਮਗਰੋਂ ਅਰਥਾਤ 1808, ਦੂਸਰਾ ਹੈ 1800 ਸੰਮਤ, ਤੀਸਰਾ ਹੈ 740 ਵਰੇ ਮਗਰੋਂ ਅਰਥਾਤ 1805। ਇਹਨਾਂ ਨੂੰ ਤਰਤੀਬ ਵਾਰ ਸਮਝ ਲਏ, 1800 ਵਾਲੀ ਗੱਲ ਪਹਿਲਾਂ ਤੇ ਫਿਰ 1805 ਵਾਲੀ ਤੇ ਫਿਰ 1808 ਵਾਲੀ ਸਮਝ ਲੈਣੀ ਚਾਹੀਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸੰਮਤ 1804 ਦੇ ਲਗਭਗ ਤੋਂ ਲੈ ਕੇ 20 ਬਰਸ ਵਿਚ ਅਨੇਕ ਹਮਲੇ ਹਿੰਦੁਸਤਾਨ ਦੇ ਉੱਤੇ ਕੀਤੇ ਹਨ, ਜਿਨ੍ਹਾਂ ਵਿਚ 1818 ਦਾ ਘੱਲੂਘਾਰਾ ਵੀ ਸ਼ਾਮਲ ਹੈ, ਜੋ ਕਿ ਕੁੱਪਰ ਹੀੜੇ ਦੇ ਟਿਕਾਣੇ ਦੇ ਉੱਤੇ ਸਿੱਖਾਂ ਦੇ ਨਾਲ ਭਾਰੀ ਯੁੱਧ ਹੋਇਆ, ਜਿਸ ਦੇ ਵਿਚ 25-30 ਹਜ਼ਾਰ ਸੂਰਮੇ ਰਣਖੇਤ ਦੇ ਵਿਚ ਸ਼ਹੀਦ ਹੋਏ ਦੱਸੀ ਦੇ ਨੇ। ਅਹਿਮਦ ਸ਼ਾਹ ਦੀ ਫੌਜ ਵੀ ਇਤਨੀ ਕੂਹੀ ਮਾਰੀ ਦੱਸੀ ਗਈ ਹੈ, ਇਹ ਸੰਪਾਦਕ ਜੀ ਨੇ ਆਪਣੇ ਟੂਕ ਦਿੱਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਇਹ ਜਿਹੜੀ ਅਗਲੀ ਰਹਿ ਗਈ ਕਥਾ ਹੈ, ਉਹ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।